प्यारी सत्संगत जी, अज दा ये शब्द राग देव गंधारी विच मैला चौथा गुरु रामदास पातशाह दा ये शब्द है। राग दे ताल दी पिच जिस विच इसनू गायन किया जाता है वह कर पहला। गुरु ग्रंथ साहिब दे 527-28 नंबर पन्ने ते शब्द अंकित है। असी सब जानते हाँ कि बाणी दी बणतर विच ज़्यादातर शब्दों में सानू रहाव लिखिया मिलता है। ये बाणी की बणतर का जिहड़ा ढंग है ये रहाव एक बड़ा कीमती एक टूल है। गुरु पातशाह का बाणी लिखण का एक ढंग है ताकि एक आम मनुख भी जो इस पढ़े तो उसनू समझ पै सके कि अज का टॉपिक अज के शब्द का सेंट्रल आइडिया की है। ते रहाव नू जे लफजी अर्थां च देखिए तो रहाव का मतलब है पॉज, विश्राम, ठहरो, जरा आराम नाल विचारो। क्योंकि रहाव दी जेकर विचार ढंग नाल कर ली जाए तो बाकी सारा शब्द सानू सौख्या समझ आ जाता है। रहाव दे इर्द गिर्द सारी विचार होंदी है। कई दफ़ा असी कोई विचार सांझ करन वेले जां अपने रोज़मर्रा दे जीवन च गल्लां बातां करन वेले असी कितों अचानक पंक्ति कोट करते हाँ वो गल वक्री है कि उस वेले असी अपनी गल नूं पूरना चाहते हाँ। पर जदों अपनी जगह गुरु पातशाह की गोद विच बैठे हाँ और असी चाहते हाँ कि भी इस टॉपिक नूं मैं पूरा समझा तो सतगुर के मार्ग से टुरन वास्ते बाणी नूं ढंग नाल समझन वास्ते अपने जीवन नूं उच्चियां करन वास्ते साडा फर्ज बनता है कि असी रहाव नूं ध्यान नाल पढ़िए, विचारीए, समझिए। तां उस तो बाद जे असी उस शब्द दे नाल रलवीं पंक्तियां नूं देखांगे तां ओह ठीक जगह फिट बैठदियां ने क्योंकि गुरु पातशाह ने बाणी विच अंकित कर दित्तियां ने। सानूं बाणी दी विचार सबजैक्ट टू रहाव करनी चाहीदी है और ओह भी इस करके कि ताकि मेरा अपना जीवन उच्चा हो सके। आज दे शब्द दा रहाओ, अब हम चली ठाकुर पहार, जब हम शरण प्रभु की आई, राख प्रभु पावे मार, रहाओ। ये शब्द दा रहाओ है। बहुत आराम दे नाल सोचना पेगा कि मैं इसनू गांदा भी हाँ, असी गा के सुनते भी हाँ सारे, पर इतना सोचन दा समा नहीं है क्योंकि असी बहुत बिजी हाँ। किसी भी दुनियावी काम च इतने सख्त बिजी हाँ जिदे कारण सोच रहे हाँ कि मैं सुखी हाँ। कुछ ऐसे काम च बिजी हाँ जिदे कारण सोच रहे हाँ कि मैनू ते चैन है। कुछ इस तरीके नाल परम भुलेखे दे कारण इस तरह बिजी हाँ कि सोच रहे हाँ कि मैं रब जी नाल इकमिक हाँ, आई एम स्पिरिचुअल, मैं तो धार्मिक है ही हाँ। चार चीज़ां मैंने दसियां सी, सवेरे उठना चाहिए मैं उठदा, केस रखने चाहिए ने मैं रखे हुए, बाणी पढ़नी चाहिए मैं पढ़दा, मैं तो धार्मिक हो ही गया, इस तो अगे तो मैं कुछ सीखना नहीं है। पर जेकर गुरु पातशाह जी की बाणी नूं खोज खोज के रुक रुक के आराम दे नाल सहजे सहजे बिलोविए, विचारीए, घोलीए, हर का बिलोवना बिलोईए, तां सानूं बड़ी कीमती विचारां मिलदियां ने अते ओह कीमती विचारां असी लोकां नूं नहीं सुनाणियां। सानूं कीमती विचारां ऐसियां मिलदियां ने जिन्हां नाल मेरा अपना हिरदा टुंबिया जमदा है क्योंकि सतगुर की वाणी सतस्वरूप है ना, इन्नी खरी सच्ची है, नाल सिखाउंदी है गुरबाणी बणी है। गुरबाणी बणीए दा मतलब है जो गुरबाणी तैनू बीइंग सिखाती है, जो शख्सियत तू बनना चाहिदा है, ए इंसान वो बन जा। ते जदों मैनू समझ आवे कि मैं वो वाला बीइंग बनना है, वो गल मैनू टुब जाए मेरे हिरदे नूं, ਤਾਂ ਮੈਂ ਵੈਸੇ ਪਾਸੇ ਆਪਣਾ ਉਦਮ ਸ਼ੁਰੂ ਕਰ ਦਿਆਂ। ਇਸ ਨੂੰ ਕਹਿੰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਵ। ਅਤੇ ਜੇ ਆਰਾਮ ਦੇ ਨਾਲ ਪੜ੍ਹਨ ਲੱਗੇ, ਬਹੁਤ ਸਹਿਜ ਨਾਲ ਵਿਚਾਰਨ ਲੱਗ ਪਏ ਇੱਕ ਇੱਕ ਅੱਖਰ, ਤਾਂ ਫਿਰ ਅੱਬ ਤੋਂ ਅੱਗੇ ਟੁਰਨਾ ਮੁਸ਼ਕਲ ਹੈ। ਬਹੁਤ ਬਰੀਕੀ ਦੇ ਨਾਲ ਸੋਚਣਾ ਪਏਗਾ ਅੱਬ। ਅੱਬ ਦਾ ਮਤਲਬ ਅੱਬ ਕਿਤਨਾ ਸਿੰਪਲ ਹੈ। ਕਾਕਾ 5 ਸਾਲ ਦਾ ਹੋ ਗਿਆ, ਅੱਛਾ ਅੱਬ ਤੱਕ ਘਰ ਖੇਲਤਾ ਥਾ, ਅੱਬ ਸਕੂਲ ਜਾ ਸਕਤਾ ਹੈ। ਅੱਬ ਨਾਓ ਔਨਵਰਡਸ। ਅੱਬ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕੋਈ ਲਫਜ਼ੀ ਉਹ ਨਹੀਂ ਹੈ ਗੇਮ, ਕੋਈ ਲਫਜ਼ੀ ਗਿਆਨਵਾਨ ਦੀ ਗੱਲ ਨਹੀਂ ਚੱਲ ਰਹੀ, ਕੋਈ ਕਿਸੇ ਗ੍ਰੈਮਰ ਨੂੰ ਸਮਝਣ ਦੀ ਗੱਲ ਨਹੀਂ ਚੱਲ ਰਹੀ, ਸਿੰਪਲ ਅੱਬ। ਕਿਉਂਕਿ ਸ਼ਬਦ ਦੇ ਵਿੱਚ ਆਇਆ ਜਬ ਹਮ ਸ਼ਰਨ ਪ੍ਰਭੂ ਕੀ ਆਈ, ਤਾਂ ਅੱਬ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਗਿਆ। ਉਹ ਇਹ ਕਿ ਅੱਬ ਤੋਂ ਪਹਿਲਾਂ ਮੈਂ ਕੁਛ ਕਰਦਾ ਸੀ, ਇਹ ਪੁਆਇੰਟ ਸਮਝਣ ਵਾਲਾ ਹੈ। ਅੱਬ ਤੋਂ ਪਹਿਲਾਂ ਮੈਂ ਕੁਛ ਕਰਦਾ ਸੀ, ਉਹ ਕਰਨ 'ਤੇ ਮੈਨੂੰ ਚੈਨ ਨਹੀਂ ਆਇਆ, ਉਹ ਕਰਨ 'ਤੇ ਮੇਰੇ ਮਨ ਦਾ ਭਰਮ ਦੂਰ ਨਹੀਂ ਹੋਇਆ। ਭਾਵੇਂ ਕੋਈ ਵੀ ਦੁਨੀਆ ਦੇ ਮਜ਼ਹਬ ਦਾ ਕੋਈ ਵੀ ਮੈਂ ਪ੍ਰੈਕਟਿਸ ਕਰਮ ਕਾਂਡ ਕਰਦਾ ਸਾਂ, ਕਿਤਨੇ ਢੰਗ ਦੇ ਨਾਲ ਗੁਰੂ ਸਾਹਿਬ ਨੇ ਸਾਰੇ ਇਨਸਾਨਾਂ ਨੂੰ ਇਸ ਜੰਕਚਰ 'ਤੇ ਲਿਆ ਕੇ ਖਿਲਾਰ ਦਿੱਤਾ ਹੈ ਕਿ ਇਹ ਇਨਸਾਨ ਸੋਚ ਅੱਬ, ਇਸ ਕਾ ਮਤਲਬ ਅੱਬ ਸੇ ਪਹਿਲੇ ਕੁਛ ਕਰਤਾ ਥਾ ਤੋ ਕਹਿਣਾ ਪੜਾ ਨਾ ਅੱਬ, ਮੈਂ ਕੁਛ ਐਸਾ ਕਰਦਾ ਸਾਂ ਜਿਹਦੇ ਨਾਲ ਚੈਨ ਨਹੀਂ ਸੀ, ਜਿਹਦੇ ਨਾਲ ਰੱਬ ਜੀ ਨਾਲ ਵਨਨੈਸ ਇੱਕ ਮਿਕਤਾ ਮਹਿਸੂਸ ਨਹੀਂ ਸੀ ਹੁੰਦੀ, ਜਿਹਦੇ ਨਾਲ ਮਨ ਦੀ ਸ਼ਾਂਤੀ ਭੰਗ ਹੋ ਗਈ ਸੀ, ਜਿਹਦੇ ਨਾਲ ਥਿਰ ਘਰ ਬੈਸੋ ਅਰਜਨ ਪਿਆਰੇ ਵਾਲੀ ਅਵਸਥਾ ਮੈਨੂੰ ਆ ਨਹੀਂ ਸੀ ਰਹੀ, ਅਤੇ ਮੇਰਾ ਮਨ ਡੱਕੇ ਡੋਲੇ ਖਾ ਰਿਹਾ ਸੀ, ਕੱਬੂ ਜੀੜਾ ਊਬ ਚੜਤ ਹੈ ਕੱਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤਾ ਚਾਰੇ ਕੁੰਡਾ ਪਾਲੇ, ਮੈਂ ਚਾਰੇ ਕੁੰਡਾ ਪਾਲ ਰਿਹਾ ਸੀ। ਅਤੇ ਦਹਿ ਦਿਸ਼ ਛਤਰ ਮੇਘ ਘਟਾਕਟ ਦਾਮਨ ਚਮਕ ਡਰਾਇਓ, ਹੋ ਰਿਹਾ ਸੀ ਮੈਨੂੰ। ਦਹਿ ਦਿਸ਼ ਵੀ ਕੀ ਹੈ? 10 ਦਿਸ਼ਾ ਨੂੰ ਨਹੀਂ ਕਹਿੰਦੇ ਨੇ, ਦਹਿ ਦਿਸ਼ ਦਾ ਮਤਲਬ ਹੈ ਮੇਰੇ ਹੈ ਇੰਦਰੇ ਗਿਆਨ ਇੰਦਰੇ, ਮੇਰੇ ਹੈ ਜਿਹੜੇ 10 ਦੁਆਰ ਨੇ ਨਾ, ਇਹ ਦਹਿ ਦਿਸ਼ 10 ਦਿਸ਼ਾਵਾਂ, ਇਹਨਾਂ ਸਭ ਤੋਂ ਚਾਰੋਂ ਪਾਸੇ ਮੈਨੂੰ ਕੀ ਹੋ ਰਿਹਾ ਸੀ? ਦਾਮਨ ਚਮਕ ਡਰਾਇਓ, ਮੈਨੂੰ ਮਾਇਆ ਡਰਾ ਰਹੀ ਹੈ, ਵਿਕਾਰਾਂ ਦੇ ਕਾਰਨ ਮੇਰਾ ਮਨ ਖਚਤ ਹੈ, ਅਗਿਆਨਤਾ ਬਸ ਅਤੇ ਮੈਨੂੰ ਚੀਜ਼ ਭਰਮਾਉਂਦੀ ਹੈ, ਦਾਮਨ ਚਮਕ ਡਰਾਇਓ ਮੇਰੇ ਕੋਲ ਨੇੜੇ ਆ ਕੇ ਮੈਨੂੰ ਡਰਾਉਂਦੀ ਹੈ। ਸੇਜ ਇਕੱਲੀ, ਮੈਂ ਆਪਣੀ ਸੇਜਾ 'ਤੇ ਇਕੱਲੀ ਹਾਂ, ਨੀਂਦ ਨੋ ਨੈਨੋ, ਨੀਂਦਰ ਨਹੀਂ ਆਉਂਦੀ ਮੈਨੂੰ, ਕਾਰਨ ਪਿਰ ਪਰਦੇਸ ਸਿਧਾਇਓ। ਇਹਦਾ ਮਤਲਬ ਇਹ ਅੱਬ ਦੀ ਅਵਸਥਾ ਤਾਂ ਆਈ ਕਿ ਮੇਰੇ ਅੰਦਰ ਰੱਬ ਜੀ ਰਹਿੰਦੇ ਨੇ, ਪਰ ਮੈਂ ਪਤਾ ਨਹੀਂ ਕੀ ਕਰਦੀ ਰਹੀ ਹੁਣ ਤੱਕ ਕਿ ਮੇਰੇ ਹਿਰਦੇ 'ਚੋਂ ਐਬਸੈਂਟ ਹੋ ਗਏ, ਇੰਝ ਲੱਗਦਾ ਮੈਂ ਕਰ ਬੈਠੀ ਸਾਂ ਕੁਛ, ਪਿਰ ਪਰਦੇਸ ਸਿਧਾਇਓ। ਮੈਂ ਆਪਣੇ ਹਿਰਦੇ ਵਿੱਚ ਰੱਬ ਜੀ ਨੂੰ ਪ੍ਰੈਜੈਂਟ ਰਹਿਣ ਦੇਣਾ ਚਾਹੁੰਦੀ ਹੀ ਨਹੀਂ ਸੀ। ਰੱਬ ਜੀ ਰਹਿੰਦੇ ਨੇ, ਰੱਬ ਜੀ ਛੱਡ ਕੇ ਨਹੀਂ ਜਾਂਦੇ ਨੇ, ਪਰ ਮੈਂ ਇਸ ਤਰੀਕੇ ਨਾਲ ਕਰ ਲਿਆ, ਤੁਹਾਡੀ ਗੱਲ ਨਾ ਸੁਣਨੀ ਹੈ ਅੰਦਰੋਂ, ਨਾ ਤੁਹਾਡੀ ਗੱਲ ਮੈਨੂੰ ਸੁਣਾਈ ਦੇਵੇ, ਇਸ ਕਰਕੇ ਅੱਜ ਤੱਕ ਮੈਂ ਜੋ ਕੁਛ ਵੀ ਕਰਦੀ ਰਹੀ ਕਰਦਾ ਰਿਹਾ ਉਹਦੇ ਨਾਲ ਕੁਛ ਪ੍ਰਾਪਤ ਨਹੀਂ ਸੀ। ਹਾਂ, ਲੋਕ ਉਸਤਤ ਕਰਦੇ ਸਨ, ਇਹ ਬੜਾ ਧਾਰਮਿਕ ਹੈ, ਪਰ ਹਰ ਅਰਾਧ ਨਾ ਜਾਣਾ ਰਹੇ, ਹਰ ਹਰ ਗੁਰ ਗੁਰ ਕਰਤਾ ਰਹੇ, ਹਰ ਜੀ ਉਹ ਨਾਮ ਭਰਿਓ ਰਾਮਦਾਸ, ਮੇਰਾ ਲੋਕਾਂ ਨੇ ਰਾਮ ਦਾ ਦਾਸ, ਰੱਬ ਜੀ ਦਾ ਭਗਤ ਨਾਂ ਰੱਖਿਆ ਹੋਇਆ ਸੀ। ਬਟ ਇੱਥੇ ਮੈਨੂੰ ਪਤਾ ਸੀ ਮੈਨੂੰ ਚੈਨ ਨਹੀਂ ਹੈ, ਮੈਂ ਸਭ ਦਿਖਾਵੇ ਦਾ ਕਰਦੀ ਸੀ, ਮੈਂ ਸਭ ਲੋਕਾਂ ਦੀ ਵਾਹਵਾ ਦਾ ਕਰਦੀ ਸੀ, ਇਸ ਕਰਕੇ ਕਰਦੀ ਸੀ। ਫੈਮਿਨਿਨ ਜੈਂਡਰ ਵਿੱਚ ਇੱਕ ਗੱਲ ਹੀ ਹੈ, ਫੈਮਿਨਿਨ ਜੈਂਡਰ ਵੀ ਇਸ ਕਰਕੇ ਕੀਤਾ ਜਾਂਦਾ ਹੈ ਧਾਰਮਿਕਤਾ ਵਿੱਚ, ਕਿਉਂਕਿ ਫੈਮਿਨਿਨ ਜੈਂਡਰ ਵਿੱਚ ਸਰੈਂਡਰ ਦੀ ਭਾਵਨਾ ਹੁੰਦੀ ਹੈ, ਇਸਤਰੀ ਵਿੱਚ ਸਰੈਂਡਰ ਦੀ ਭਾਵਨਾ ਹੁੰਦੀ ਹੈ। ਲੇਕਿਨ ਇੱਕ ਪ੍ਰਤੀਕ ਨੂੰ ਗੁਰੂ ਸਾਹਿਬ ਵਰਤਦੇ ਨੇ ਕਿ ਤੂੰ ਵੀ ਤੇ ਕਿਸੇ ਬਾਰ ਪਰਾਏ ਬੈਸਣਾ ਵਾਲੇ ਘਰ 'ਚ ਬੈਠਾ ਹੋਇਆ ਹੈ, ਇਸਤਰੀਆਂ ਕਿ ਮਰਦ ਹੈ ਇਹਦੇ ਨਾਲ ਕੀ ਫਰਕ ਪੈਂਦਾ ਹੈ, ਤੈਨੂੰ ਵੀ ਤੇ ਆਪਣੇ ਸ਼ੋ ਪਤੀ ਪਰਮਾਤਮਾ ਦੇ ਡਰ ਤੇ ਵਿਆਹ ਕਰਾ ਕੇ ਆਉਣਾ ਹੈ ਨਾ। ਇਹਦਾ ਮਤਲਬ ਆਪਣੀ ਜਗ੍ਹਾ ਆਪਣੇ ਘਰ ਜਾ ਕੇ ਬੈਠ ਕੇ ਸੋਚਣਾ, ਇਹ ਗੁਰਮਤ ਦਾ ਮੈਡੀਟੇਸ਼ਨ ਹੈ। ਸਿਰਫ ਚੌਂਕੜਾ ਮਾਰਨ ਨੂੰ ਗੁਰਮਤ ਮੈਡੀਟੇਸ਼ਨ ਨਹੀਂ ਮੰਨਦੀ ਹੈ, ਅੱਖਾਂ ਬੰਦ ਕਰ ਲੈਣ ਨੂੰ ਮੈਡੀਟੇਸ਼ਨ ਗੁਰਮਤ ਨਹੀਂ ਮੰਨਦੀ ਹੈ। ਵਰਨਾ ਕਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਗੁਰੂ ਸਾਹਿਬ ਨਾ ਕਹਿੰਦੇ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਗਾਏ ਸੂਏ ਆਖੇ ਨੀਚੇ ਪਾਈਏ ਨਾ ਪਰਮ ਪਦ। ਅਤੇ ਗੁਰਮਤ ਦਾ ਮੈਡੀਟੇਸ਼ਨ ਕੀ ਹੈ? ਉਹ ਹੈ ਆਪਣੇ ਬਾਰੇ ਵਿਚਾਰ ਕਰਿਆ ਕਰ, ਆਪ ਨੜੇ ਗਿਰਬਾਨ ਮੈਂ ਸਿਰ ਨੀਵਾਂ ਕਰ ਵੇਖ। ਇਹ ਗੁਰਮਤ ਦਾ ਮੈਡੀਟੇਸ਼ਨ ਹੈ। ਕਿਉਂਕਿ ਆਮ ਰੋਜ਼ ਲੋਕ ਪੁੱਛਦੇ ਨੇ ਤੁਹਾਡਾ ਮੈਡੀਟੇਸ਼ਨ ਬਾਰੇ ਕੀ ਖਿਆਲ ਹੈ, ਤਾਂ ਲੋਕਾਂ ਦਾ ਸਵਾਲ ਪੁੱਛਣ ਦਾ ਢੰਗ ਦੇ ਪਿੱਛੋਂ ਇੰਟੈਂਸ਼ਨ ਨਜ਼ਰ ਆ ਰਹੀ ਹੁੰਦੀ ਹੈ। ਇਹ ਸਿੱਧਾ ਜੋਗੀਆਂ ਵਾਲਾ ਚੌਂਕੜਾ ਮਾਰ ਕੇ ਸਵਾਸ ਰੋਕ ਕੇ ਕੁਛ ਇਸ ਤਰੀਕੇ ਦੇ ਨਾਲ ਇਹ ਪੁੱਛਦੇ ਪਏ ਨੇ। ਪਰ ਗੁਰੂ ਪਾਤਸ਼ਾਹ ਇਹ ਕਹਿੰਦੇ ਨੇ ਤੂੰ ਸਵਾਸ ਰੋਕ ਕੇ ਇੱਕ ਵਾਰੀ ਚੌਂਕੜਾ ਮਾਰ ਕੇ ਕਰ ਲਵੇਂ, ਪਰ ਬਾਕੀ ਹਰ ਵੇਲੇ ਤਾਂ ਤੂੰ ਇਸ ਤਰ੍ਹਾਂ ਕੱਚਾ ਜਿਹਾ ਪਪੇਟ ਹੈ ਕਿ ਤੈਨੂੰ ਉਸਤਤ ਨਿੰਦਾ ਦੀ ਜਰਾ ਜੀ ਆਵਾਜ਼ ਚੱਲਦੀ ਹੈ ਤਾਂ ਤੂੰ ਪਿਘਲ ਜਾਂਦਾ ਹੈ, ਇੰਨਾ ਕੱਚਾ ਤੂੰ ਹੈ। ਸੋ ਘਰ ਜਾ ਕੇ ਇਕੱਲਿਆਂ ਬੈਠ ਬੈਠ ਕੇ ਆਪਣੀ ਵਿਚਾਰ ਸ਼ੁਰੂ ਕਰ ਲੈਣਾ ਕਿ ਹੁਣ ਤੱਕ ਮੈਂ ਕੀ ਕਰਦਾ ਹਾਂ, ਇਹਦੇ ਨਾਲ ਮੈਨੂੰ ਕੀ ਪ੍ਰਾਪਤ ਹੋਇਆ, ਤਾਂ ਅਗਲੀ ਯਾਤਰਾ ਸ਼ੁਰੂ ਹੋ ਜਾਏਗੀ। ਅਤੇ ਜੇ ਇੱਥੇ ਹੀ ਖਲੋ ਗਿਆ, ਮੈਨੂੰ ਸਭ ਕੁਛ ਪਤਾ, ਮੈਂ ਤਾਂ ਧਾਰਮਿਕ ਹੈ ਹੀ ਹਾਂ, ਲੋਕਾਂ ਵਿੱਚ ਬਿਰਾਦਰੀ ਵਿੱਚ ਤਾਂ ਮੈਨੂੰ ਸਾਰੇ ਜਾਣਦੇ ਹੀ ਨੇ, ਸਾਰੇ ਮੇਰੀ ਉਪਮਾ ਵੀ ਕਰਦੇ ਨੇ, ਸਾਰੇ ਮੈਨੂੰ ਵਡਿਆਉਂਦੇ ਵੀ ਨੇ, ਗੱਲ ਖਤਮ ਹੋ ਗਈ, ਫਿਰ ਰੁਕ ਜਾਵਾਂਗੇ। ਫਿਰ ਗਏ, ਫਿਰ ਸਤਿਗੁਰ ਦੇ ਗਾਡੀ ਰਾਹ ਤੋਂ ਉਤਰ ਗਏ, ਫਿਰ ਸਤਿਗੁਰ ਦੀ ਟ੍ਰੇਨ ਤੋਂ ਉਤਰ ਗਏ, ਗੁਰ ਕੀ ਬੇੜੀ ਤੋਂ ਉਤਰ ਗਏ। ਸੋ ਇਹ ਅੱਬ ਨੂੰ ਬਹੁਤ ਗਹਿਰਾਈ ਵਿੱਚ ਸੋਚਣਾ, ਬਰੀਕੀ ਨਾਲ ਸੋਚਣਾ ਕਿ ਅੱਬ ਕਿਉਂ ਕਹਿਣਾ ਪਿਆ। ਇਸ ਕਰਕੇ ਕਹਿਣਾ ਪਿਆ ਕਿ ਹੁਣ ਤੱਕ ਮੈਂ ਜੋ ਕੁਛ ਕੀਤਾ ਉਹਦੇ ਨਾਲ ਮੈਨੂੰ ਰੱਬ ਜੀ ਦੀ ਇਕਮਿਕਤਾ ਮਹਿਸੂਸ ਨਹੀਂ ਹੋਈ ਸੀ, ਮੇਰੀਆਂ ਅੱਖਾਂ ਲੋਕਾਂ ਵਿੱਚ ਵਿਤਕਰਾ ਦੇਖਦੀਆਂ ਨੇ, ਮੈਂ ਆਪਣੇ ਮਜ਼ਹਬ ਵਾਲਾ ਦੇਖ ਕੇ ਉਸਨੂੰ ਬੁਲਾਉਂਦਾ, ਗੈਰ ਮਜ਼ਹਬ ਵਾਲੇ ਨੂੰ ਦੇਖਣ ਨਾਲ ਮੈਨੂੰ ਤਿਉੜੀ ਚੜ ਜਾਂਦੀ ਹੈ, ਗੈਰ ਮਜ਼ਹਬ ਵਾਲੇ ਨੂੰ ਦੇਖਣ ਨਾਲ ਮੇਰੇ ਮਨ ਅੰਦਰ ਵਿਤਕਰਾ ਆ ਜਾਂਦਾ। ਅਤੇ ਫਿਰ ਸੋਚਣਾ ਪਏਗਾ ਅੱਬ ਦਾ ਮਹਿਨਾ ਹੋ ਗਿਆ ਕਿ ਹੁਣ ਤੱਕ ਜੋ ਕੀਤਾ ਸੀ ਉਸ ਤੋਂ ਤੋਬਾ। ਜੇ ਇਹ ਤੋਬਾ ਸਮਝ ਆ ਜਾਏ ਨਾ ਅੱਬ ਦੇ ਬਾਰੇ ਕਿ ਹੁਣ ਤੱਕ ਜੋ ਕੀਤਾ ਸੀ ਅਨਫਰੂਟਫੁੱਲ ਐਕਸਰਸਾਈਜ਼ ਕੀਤੀ ਸੀ, ਕਿਸੇ ਨੂੰ ਕਹਿਣਾ ਨਹੀਂ ਹੈ, ਬਸ ਆਪਣੇ ਬਾਰੇ ਸੋਚਣਾ, ਤਾਂ ਇਸ ਸ਼ਬਦ ਦਾ ਹਾਰ ਸਮਝ ਆ ਜਾਏਗਾ। ਅਬ ਹਮ ਚੱਲੀ ਠਾਕੁਰ ਪੈ ਹਾਰ, ਮੈਂ ਹੁਣ ਹਾਰ ਕੇ ਚੱਲੀ ਹਾਂ ਕਿਉਂਕਿ ਮੈਂ ਸਾਰੇ ਆਸਰੇ ਪਰਨੇ, ਸਾਰੇ ਦੁਨਿਆਵੀ ਮਾਰਗ, ਸਾਰੇ ਦੁਨਿਆਵੀ ਕਰਮ ਕਾਂਡ, ਸਾਰੇ ਲੋਕਾਂ ਨਾਲ ਦੇਖਾ ਦੇਖੀ, ਜੇ ਮਾਰਗ ਪੰਡਿਤ ਗਏ ਪਾਛੇ ਪਈ ਵਹੀਰ ਵਾਲੀਆਂ, ਸਾਰੇ ਮੈਂ ਰਸਤੇ ਇਖਤਿਆਰ ਕਰਕੇ ਦੇਖ ਲਏ, ਹਾਰ ਕੇ। ਅੱਬ ਅਤੇ ਹਾਰ ਕੇ ਇਹਨਾਂ ਦੋਵਾਂ ਦਾ ਮਤਲਬ ਹੈ ਪਹਿਲੀ ਪ੍ਰੈਕਟਿਸ ਵੱਲ ਧਿਆਨ ਪੈ ਗਿਆ ਅਤੇ ਮਹਿਸੂਸ ਹੋਣ ਲੱਗ ਪਿਆ ਕਿ ਕੁਛ ਗੜਬੜ ਹੈ। ਅੱਬ ਹਮ ਚੱਲੀ ਠਾਕੁਰ ਪੈ ਹਾਰ, ਮੈਂ ਠਾਕੁਰ ਦੇ ਚਰਨਾਂ 'ਤੇ, ਠਾਕੁਰ ਦੇ ਦੱਸੇ ਹੋਏ ਮਾਰਗ 'ਤੇ, ਠਾਕੁਰ ਦੇ ਬੂਹੇ 'ਤੇ ਹਾਰ ਕੇ ਹੁਣ ਟੁਰ ਪਈ ਹਾਂ। ਜੇ ਅੱਬ ਨਹੀਂ ਸਮਝ ਆਇਆ, ਮਨੁੱਖ ਆਪਣੇ ਵੀਕਐਂਡਸ 'ਤੇ ਬਾਰ ਸ਼ਰਾਬਾਂ ਦੀਆਂ ਪਾਰਟੀਆਂ 'ਤੇ ਜਾਂਦਾ ਰਹੇਗਾ। ਜੇ ਅੱਬ ਸਮਝ ਨਹੀਂ ਆਇਆ, ਮਨੁੱਖ ਕਿਤੇ ਪਾਰਟੀ ਅਤੇ ਦੁਨੀਆ ਭਰ ਦੇ ਉਸ ਸਾਰੇ ਪਾਖੰਡ 'ਚ ਮਸਤ ਰਹੇਗਾ, ਕਿਉਂਕਿ ਉਹਨੇ ਤੋਬਾ ਕੀਤੀ ਨਹੀਂ, ਹੁਣ ਇਹਦੇ 'ਚ ਸਵਾਦ ਆ ਰਿਹਾ। ਪਰ ਸਵਾਦ ਉਸ ਤਰ੍ਹਾਂ ਹੀ ਆ ਰਿਹਾ ਜਿਸ ਤਰ੍ਹਾਂ ਕੁੱਤਾ ਬਾਰ ਬਾਰ ਹੱਡੀ 'ਤੇ ਜ਼ਰਾ ਜਿਹਾ ਵੀ ਮਾਸ ਨਹੀਂ ਲੱਗਾ ਉਹਨੂੰ ਚਬਾਉਂਦਾ ਹੈ, ਪਰ ਉਸਨੂੰ ਉਹਦੇ ਵਿੱਚੋਂ ਖੂਨ ਦਾ ਸਵਾਦ ਆਉਂਦਾ। ਦਰਅਸਲ ਉਹਦੇ ਜਬੜਿਆਂ 'ਚੋਂ ਖੂਨ ਬਾਰ ਬਾਰ ਰਗੜਾ ਖਾ ਖਾ ਕੇ ਹੱਡੀ ਦੇ ਨਾਲ ਨਿਕਲਦਾ, ਉਸ ਨੂੰ ਚੂਸਦਾ, ਉਹਨੂੰ ਸਵਾਦ ਆਉਂਦਾ। ਇਸ ਅੱਬ ਦੇ ਨਾਲ ਦੁਨਿਆਵੀ ਜਿਹੜੇ ਕਰਮਾਂ ਕਾਂਡਾਂ ਵਿੱਚ ਅਸੀਂ ਪਏ ਰਹਿੰਦੇ ਹਾਂ, ਉਹਨੇ ਨਾਲ ਵੀ ਇਸ ਗੱਲ ਨੂੰ ਜੋੜਨਾ ਪਏਗਾ, ਇਸ ਅੱਬ ਦੇ ਨਾਲ ਜੋ ਅਸੀਂ ਭਰਮ ਭੁਲੇਖਿਆਂ ਵਿੱਚ ਦੁਨਿਆਵੀ ਮੋਹ ਮਾਇਆ ਦੀ ਗੇਮ ਵਿੱਚ ਖਚਤ ਰਹਿ ਕੇ ਆਪਣੇ ਆਪ ਨੂੰ ਭੁਲਾਈ ਬੈਠੇ, ਐਸਕੇਪ ਕਰਦੇ ਰਹਿੰਦੇ ਹਾਂ, ਉਹਦੇ ਨਾਲ ਵੀ ਜੋੜਨਾ ਪਏਗਾ। ਸੋ ਆ ਜਾ ਕੇ ਫਾਈਨਲੀ ਧਾਰਮਿਕਤਾ ਦੀ ਦੁਨੀਆ ਵਿੱਚ ਲਾਉਣਾ ਪਏਗਾ ਕਿ ਮੈਂ ਜੋ ਕਰਮ ਕਾਂਡ ਕਰਦਾ ਰਿਹਾ ਇਹਨਾਂ ਤੋਂ ਮੈਨੂੰ ਮਾਰਗ ਵੀ ਮਿਲਿਆ, ਕਿ ਇਹਨਾਂ ਦੇ ਨਾਲ ਮੈਂ ਕਿਸੇ ਮਾਰਗ 'ਤੇ ਟੁਰਿਆ ਵੀ, ਕਿ ਸਾਰੀ ਉਮਰ ਮੈਂ ਫੁੱਲ ਹੀ ਚਾੜਦਾ ਰਿਹਾ, ਕਿ ਸਾਰੀ ਉਮਰ ਮੈਂ ਪੈਸੇ ਹੀ ਮੱਥਾ ਟੇਕਦਾ ਰਿਹਾ, ਕਿ ਸਾਰੀ ਉਮਰ ਮੈਂ ਸੈਂਟ ਹੀ ਛਿਣਕਦਾ ਰਿਹਾ, ਪਰ ਮੈਂ ਸਾਰੀ ਉਮਰ ਆਪਣੇ ਬਾਰੇ ਸੋਚਣਾ ਹੈ ਕਿ ਨਹੀਂ, ਕਿ ਮੈਂ ਆਪਣੇ ਆਪ ਨੂੰ ਅਗਾਂਹ ਕਿਸ ਤਰ੍ਹਾਂ ਤੋਰਾਂ, ਸੋਚਣਾ ਪਏਗਾ ਇਹਦੇ ਨਾਲ ਮੇਰੇ ਅੰਦਰ ਖੁਸ਼ਬੂ ਆਈ ਕਿ ਨਹੀਂ ਆਈ। ਕੱਲ੍ਹ ਅਸੀਂ ਨਾਨਕ ਪਿਆਊ ਸ਼ਬਦ ਵਿਚਾਰ ਕਰ ਰਹੇ ਸਾਂ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਚਵਰ। ਜਿਸ ਤਰ੍ਹਾਂ ਮੇਰੇ ਨੱਕ ਚੋਂ ਆਕਸੀਜਨ ਜਾਂਦੀ ਹੈ ਫਿਰ ਕਾਰਬਨ ਡਾਈਆਕਸਾਈਡ ਬਾਹਰ ਨਿਕਲ ਜਾਂਦੀ ਹੈ, ਇਸ ਤਰ੍ਹਾਂ ਮੇਰਾ ਜੀਵਨ ਚੱਲਦਾ ਸਰੀਰਕ। ਪਰ ਪਵਨ ਚਵਰੋ ਕਰੇ, ਪਵਨ ਸਤਿਗੁਰ ਦੇ ਗਿਆਨ ਦੀ ਜਿਸਨੂੰ ਪਵਨ ਗੁਰੂ ਕਹਿੰਦੇ ਨੇ ਉਹ ਮੇਰੇ ਅੰਦਰ ਜਾਂਦੀ ਹੈ, ਮੈਨੂੰ ਜੀ ਪ੍ਰਾਣ ਦਿੰਦੀ ਹੈ ਮੇਰੀ ਆਤਮਕ ਅਵਸਥਾ ਨੂੰ, ਅਤੇ ਫਿਰ ਮੇਰੇ 'ਚੋਂ ਅਵਗੁਣ ਕਾਰਬਨ ਡਾਈਆਕਸਾਈਡ ਵਾਂਗੂ ਬਾਹਰ ਕੱਢਦੀ ਹੈ। ਇਹ ਪਵਨ ਚਵਰੋ ਕਰੇ ਤਾਂ ਫਾਇਦਾ ਕੀ ਹੁੰਦਾ, ਸਗਲ ਬਨ ਰਾਏ ਫੁਲੰਤ ਜੋਤੀ, ਮੇਰੇ ਸਾਰੇ ਬਨ ਸਰੀਰ ਜੰਗਲ ਦੇ ਉੱਪਰ ਫੁੱਲ ਬਨਸਪਤੀ ਵਾਂਗੂ ਖਿੜ ਜਾਂਦੇ ਨੇ। ਪਵਨ ਚਵਰੋ ਕਰੇ, ਅਤੇ ਅੱਬ ਦੇ ਵਾਸਤੇ ਅੱਗੇ ਅੱਗੇ ਟੁਰੀ ਜਾਈਏ, ਸੋਚਦੇ ਜਾਈਏ ਅਤੇ ਆਪਣਾ ਜੀਵਨ ਅਗਾਂਹ ਟੋਰੀਏ। ਕਿ ਗੁਰੂ ਸਾਹਿਬ ਸਿਖਾਉਂਦੇ ਨੇ ਅੱਬ ਹਮ ਚੱਲੀ ਠਾਕੁਰ, ਠਾਕੁਰ ਮਤਲਬ ਰੱਬ ਜੀ, ਪੈ ਹਾਰ ਉਹਦੇ ਚਰਨਾਂ 'ਤੇ ਟੁਰ ਪਈਆਂ, ਹਾਰ ਕੇ ਜਬ ਹਮ, ਜੇ ਟੁਰੇ ਹੀ ਨਹੀਂ ਆ ਤਾਂ ਜਬ 'ਤੇ ਆਏਗੀ ਨਹੀਂ ਗੱਲ। ਇਹ ਤਾਂ ਇੰਝ ਹੈ ਕਿ ਜਿਸ ਤਰ੍ਹਾਂ ਕੋਈ ਬੰਦਾ ਇੱਥੋਂ ਅੱਗੇ ਨੂੰ ਜਾ ਰਿਹਾ ਹੋਵੇ ਤਾਂ ਉਸਨੂੰ ਕਹੀਏ ਜਦੋਂ ਤੁਸੀਂ ਗਾਜ਼ੀਆਬਾਦ ਪਹੁੰਚੋਗੇ ਫਿਰ ਗਾਜ਼ੀਆਬਾਦ ਤੋਂ ਅੱਗੇ ਜਾ ਕੇ ਫਿਰ ਦੇਹਰਾਦੂਨ ਆਏਗਾ। ਪਰ ਜਿਹੜਾ ਬੰਦਾ ਗਾਜ਼ੀਆਬਾਦ ਪਹੁੰਚ ਗਿਆ ਤਾਂ ਕਹੇਗਾ ਨਾ, ਅੱਛਾ ਜਬ ਮੈਂ ਗਾਜ਼ੀਆਬਾਦ ਪਹੁੰਚ ਜਾਊਂ ਫਿਰ ਮੇਰੇ ਕੋਲ ਕਹਾਂ ਜਾਣਾ ਹੈ, ਅਤੇ ਜਦੋਂ ਅੱਗੇ ਟੁਰੇਗਾ ਤਾਂ ਉਹ ਦੱਸੇਗਾ ਨਾ ਵਾਟ ਇਜ਼ ਹੈਪਨਿੰਗ। ਪਰ ਜਿਹੜਾ ਗਾਜ਼ੀਆਬਾਦ ਤੱਕ ਵੀ ਨਾ ਜਾਏ, ਇੱਥੇ ਬੈਠਾ ਬੈਠਾ ਹੀ ਉਹ ਜਬ ਹਮ ਨਹੀਂ ਕਹਿ ਸਕਦਾ। ਬੜੀ ਸਿੰਪਲ ਜੀ ਅਵਸਥਾ ਗੁਰੂ ਪਾਤਸ਼ਾਹ ਸਮਝਾ ਰਹੇ ਨੇ, ਕਹਿ ਰਹੇ ਨੇ ਜਦੋਂ ਮੈਂ ਹਾਰ ਕੇ ਦੁਨੀਆ ਦੇ ਸਾਰੇ ਤਰੀਕੇ ਅਪਣਾਉਣ ਤੋਂ ਬਾਅਦ ਅਸ਼ਾਂਤੀ ਵਿੱਚ ਰਹੀ, ਬੇਚੈਨ ਰਹੀ, ਰੱਬ ਨਾਲ ਅਤੇ ਰੱਬ ਦੇ ਸ੍ਰਿਸ਼ਟੀ ਦੇ ਮਨੁੱਖਾਂ ਨਾਲ ਡਿਸਹਾਰਮਨੀ ਰਹੀ, ਤਾਂ ਇਸ ਅਪਸੈਟ ਦੇ ਕਾਰਨ ਮੈਂ ਰੱਬ ਜੀ ਦੇ ਮਾਰਗ ਨੂੰ ਟੁੰਬਿਆ, ਉਹਨਾਂ ਦਾ ਬੂਹਾ ਖੜਕਾਇਆ, ਅਤੇ ਜਦੋਂ ਉਹਨਾਂ ਨੇ ਮੈਨੂੰ ਮਾਰਗ ਆਪਣਾ ਦੱਸਿਆ ਉਸ 'ਤੇ ਜਦੋਂ ਮੈਂ ਟੁਰੀ, ਜਬ ਹਮ ਸ਼ਰਨ ਪ੍ਰਭੂ ਕੀ, ਜਦੋਂ ਮੈਂ ਟੁਰਿਆ ਫਾਇਦਾ ਕੀ ਹੋਇਆ, ਅਸੀਂ ਤੇ ਟੁਰਦੇ ਹੀ ਨਹੀਂ ਆ, ਉਹਨੇ ਅਸੀਂ ਤੇ ਉਹਨੇ ਦੂਜਿਆਂ ਨੂੰ ਟੋੜਦੇ ਹਾਂ। ਇਸ ਮਾਰਗ 'ਤੇ ਚੱਲ ਕਰ ਦੇਖੋ ਆਗੇ ਠੰਡੀ ਹਵਾ ਆਏਗੀ, ਤੇਰੇ ਕੋਲ ਲੱਗੀ ਠੰਡੀ ਹਵਾ ਨਹੀਂ, ਮੇਰੇ ਕੋਲ ਤਾਂ ਅਭੀ ਮੈਂ ਚੱਲਾ ਹੀ ਨਹੀਂ, ਉਹ ਤੁਮਕੋ ਚਲਾ ਰਹਾ ਹੂੰ, ਦੇਖ ਕੇ ਆਓ, ਤੁਮ ਗਏ ਹੋ ਆ ਠੰਡੀ ਹਵਾ ਲੀ ਥੀ, ਨਹੀਂ ਮੈਨੇ ਤਾਂ ਅਭੀ ਦੇਖਾ ਨਹੀਂ, ਸੁਣਾ ਹੀ ਹੈ। ਦੈਟ ਕਾਇੰਡ ਆਫ ਅਸੀਂ ਦੂਜਿਆਂ ਨੂੰ ਟੋੜਦੇ ਹਾਂ, ਪਰ ਗੁਰੂ ਪਾਤਸ਼ਾਹ ਸਾਨੂੰ ਕਹਿ ਰਹੇ ਨੇ ਅੱਬ ਹਮ, ਫਸਟ ਪਰਸਨ ਦੀ ਲੈਂਗੁਏਜ ਵਿੱਚ, ਦੁਨੀਆ ਨੂੰ ਪੜ੍ਹਾਉਣ ਵਾਸਤੇ ਨਹੀਂ, ਦੁਨੀਆ ਨੂੰ ਪ੍ਰਚਾਰ ਕਰਨ ਵਾਸਤੇ ਨਹੀਂ, ਆਪਣੇ 'ਤੇ ਟੁਕਾਉਣ ਵਾਸਤੇ ਕਰਨੇ। ਜਦੋਂ ਮੈਨੂੰ ਹਾਰ ਕੇ ਸਤਿਗੁਰ ਦੇ ਮਾਰਗ 'ਤੇ, ਰੱਬ ਜੀ ਦੇ ਮਾਰਗ 'ਤੇ ਜਾਣਾ ਪਿਆ, ਅਤੇ ਉਸ 'ਤੇ ਜਦੋਂ ਮੈਂ ਹਾਰ ਕੇ ਫਾਈਨਲੀ ਤੋਬਾ ਕਰਨ ਤੋਂ ਬਾਅਦ ਟੁਰੀ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਸ਼ਰਨ ਦੇ ਰਾਣੇ ਨੂੰ ਸਿਆਰੀ ਹੈ, ਮੈਂ ਸ਼ਰਨ ਦੇ ਵਿੱਚ ਜਦੋਂ ਆ ਗਈ ਤਾਂ ਮੈਨੂੰ ਇੱਕ ਭਾਵਨਾ ਮੇਰੇ ਅੰਦਰ ਜਾਗੀ, ਤਾਂ ਮੇਰੇ ਅੰਤਰ ਆਤਮੇ ਵਿੱਚ ਇੱਕ ਬਲ ਪੈਦਾ ਹੋਇਆ ਕਿ ਰਾਖ ਪ੍ਰਭੂ ਭਾਵੇਂ ਮਾਰ, ਵਰਨਾ ਅਸੀਂ ਰਾਖ ਪ੍ਰਭੂ ਭਾਵੇਂ ਮਾਰ ਅਨੁਸਾਰ ਬਿਲਕੁਲ ਜੀਣਾ ਨਹੀਂ ਚਾਹੁੰਦੇ ਹਾਂ। ਸਾਡੇ ਘਰਾਂ ਵਿੱਚ ਜ਼ਰਾ ਜੀ ਉੱਚੀ ਨੀਵੀਂ ਹੋ ਜਾਏ, ਸਾਨੂੰ ਕੋਈ ਸਾਧੂ ਬਾਬਾ, ਕੋਈ ਦੇਹਧਾਰੀ ਗੁਰੂ, ਕੋਈ ਲਾਚੀ, ਕੋਈ ਮੰਤਰ, ਕੋਈ ਗਿਣਤੀਆਂ ਦਾ ਪਾਠ, ਕੋਈ ਗਿਣਤੀਆਂ ਦੀ ਮਾਲਾ, ਕੋਈ ਗਿਣਤੀਆਂ ਨਾਲ ਕੋਈ 5 ਲੱਖ ਵਾਰੀ ਫਲਾਣਾ ਇਸ ਤਰੀਕੇ ਨਾਲ ਇੰਝ ਕਰ ਲਵੋ ਸਿਖਾਉਣ ਵਾਲਾ ਲੋੜ ਪੈ ਜਾਂਦਾ ਹੈ। ਜ਼ਰਾ ਜਿਹਾ ਸਾਡੇ ਘਰਾਂ ਵਿੱਚ ਕੁਛ ਹੋ ਜਾਏ, ਅਸੀਂ ਕੋਈ ਤਾਂਤਰਿਕ ਦੇ ਬੂਹੇ 'ਤੇ ਜਾਣਾ ਸ਼ੁਰੂ ਕਰ ਦਿੰਦੇ ਹਾਂ। ਜ਼ਰਾ ਜਿਹਾ ਸਾਡੇ ਘਰਾਂ ਵਿੱਚ ਕੁਛ ਹੋ ਜਾਏ, ਅਸੀਂ ਲਾਲ ਨੀਲੇ ਧਾਗੇ ਬੰਨ੍ਹਣੇ ਸ਼ੁਰੂ ਕਰ ਦਿੰਦੇ ਹਾਂ। ਸ਼ਰਨ ਨੂੰ ਅੱਜ ਫਿਰ ਐਕਸਪਲੇਨ ਕਰਨਾ ਪਏਗਾ ਤਾਂ ਕਿ ਅਸੀਂ ਆਪਣੇ ਸ਼ਬਦ ਵਿੱਚ ਅੱਗੇ ਟੁਰ ਸਕੀਏ ਕਿ ਸ਼ਰਨ ਦਾ ਮੈਨਾ ਕੀ ਹੁੰਦਾ ਹੈ। ਸ਼ਰਨ ਕੋਲੂ ਕਾ ਬੈਲ, ਬੈਲ ਜਦੋਂ ਟੁਰਦਾ ਹੈ ਤਾਂ ਉਸਦੇ ਗਰਦਨ ਦੇ ਉੱਤੋਂ ਇੱਕ ਡੰਡਾ ਕੋਲੂ ਵਿੱਚ ਬੰਨਿਆ ਹੁੰਦਾ ਹੈ, ਉਹ ਉਸ ਤਰ੍ਹਾਂ ਟੁਰਦਾ ਹੈ। ਜਦੋਂ ਬੈਲ ਟੁਰਦਾ ਹੈ ਤਾਂ ਇਹ ਇੱਕੋ ਲੀਹਾਂ ਉੱਤੇ ਟੁਰਦਾ ਜਾਂਦਾ ਹੈ ਗੋਲ ਗੋਲ। ਜੇ ਲੀਹਾਂ ਤੋਂ ਬਾਹਰ ਹੋ ਜਾਏ ਤੇਲ ਨਹੀਂ ਨਿਕਲ ਸਕਦਾ, ਜੇ ਲੀਹਾਂ ਉੱਤੇ ਟੁਰਦਾ ਰਹੇ। ਲੀਹਾਂ ਉੱਤੇ ਟੁਰਦਿਆਂ ਟੁਰਦਿਆਂ ਉਹ ਜਿਹੜੀ ਜ਼ਮੀਨ ਉੱਤੇ ਲੀਹਾਂ ਬਣ ਜਾਂਦੀਆਂ, ਲਕੀਰਾਂ ਬਣ ਜਾਂਦੀਆਂ ਨੇ, ਜਿਹੜੇ ਪਦ ਚਿੰਨ੍ਹ ਬਣ ਜਾਂਦੇ ਨੇ, ਜਿਹੜੀ ਪਗਡੰਡੀ ਬਣ ਜਾਂਦੀ ਹੈ ਉਹਦੇ ਉੱਤੇ ਜਦੋਂ ਟੁਰਦਾ ਰਹਿੰਦਾ ਤੇ ਜਿਸ ਜ਼ਮਾਨੇ ਤੋਂ ਕੋਲੂ ਕਾ ਬੈਲ ਸ਼ੁਰੂ ਹੋਇਆ ਤਾਂ ਤੇਲ ਕੱਢਣ ਵਾਲਾ ਕੋਲੂ ਕਾ ਬੈਲ ਵਾਲਾ ਤੇਲੀ ਉਸਦੇ ਲਫਜ਼ ਨੇ ਕਿ ਕੰਮ ਚੱਲ ਰਿਹਾ ਨਾ। ਹਾਂ, ਬੈਲ ਸ਼ਰਨ ਮੇ ਹੈ ਕਿ ਬੈਲ ਆਪਣੇ ਉਸ ਪਦ ਚਿੰਨ੍ਹ ਉੱਤੇ ਚੱਲ ਰਿਹਾ, ਠੀਕ ਹੈ, ਫਿਰ ਤੇਲ ਨਿਕਲ ਰਿਹਾ ਹੈ। ਬੈਲ ਨਿਯਮਾਂ ਅਨੁਸਾਰ ਉਸ ਪਗਡੰਡੀ ਉੱਤੇ ਟੁਰ ਰਿਹਾ ਤਾਂ ਤੇਲ ਨਿਕਲ ਰਿਹਾ। ਪਰ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਤੂੰ ਆਪਣਾ ਮਨ ਕਰ ਬੈਲ, ਸੁਰਤ ਕਰ ਪੈਂਡਾ, ਸਿਖਾਉਣਾ ਚਾਹੁੰਦੇ ਨੇ, ਪਰ ਅਸੀਂ ਤੇ ਗੁਰੂ ਸਾਹਿਬ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਆ। ਸੱਚ ਦੀ ਵਿਚਾਰ ਕਰਨਾ ਬੜਾ ਮੁਸ਼ਕਿਲ ਹੈ, ਸੱਚ ਦੀ ਵਿਚਾਰ ਵਾਸਤੇ ਜੁੜ ਬੈਠਣਾ ਬਹੁਤ ਮੁਸ਼ਕਿਲ ਹੈ। ਘੁੜਿਆਰ ਦੀ ਵਿਚਾਰ ਜਿਤਨੀ ਮਰਜ਼ੀ ਕਰ ਲਈਏ, ਜਿਤਨੀ ਮਰਜ਼ੀ ਲੰਬੀ ਅਸੀਂ ਕਰ ਲਈਏ, ਪਰ ਸੱਚ ਦੀ ਵਿਚਾਰ ਦਾ ਸਮਾਂ ਕੱਢਣਾ ਬੜਾ ਬੋਰੀਅਤ ਲੱਗਦਾ ਹੈ, ਬੜਾ ਮੁਸ਼ਕਿਲ ਲੱਗਦਾ ਹੈ। ਦੁਨਿਆਵੀ ਜੋ ਕੁਛ ਵੀ ਕਾਰ ਵਿਹਾਰ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਅਸ਼ਾਂਤੀ ਮਿਲੇ, ਦੈਨ ਵੀ ਆਰ ਫਾਈਨ। ਸਾਨੂੰ ਸੱਚ ਦੀ ਵਿਚਾਰ ਵਾਸਤੇ ਮੈਕਸੀਮਮ ਸਮਾਂ ਕੱਢਣਾ ਚਾਹੀਦਾ ਹੈ। ਮੈਂ ਸੋਚਦਾ ਕਿ ਰੋਜ਼ ਰੋਜ਼ 5-5, 10-10 ਘੰਟੇ ਦੇ ਸੈਮੀਨਾਰ ਹੋਣੇ ਚਾਹੀਦੇ ਨੇ, ਪਰ ਮੇਰੀ ਸੋਚ ਦੇ ਨਾਲ ਅੱਜ ਦੇ ਸਾਇੰਟਿਸਟ ਦੀ ਖੋਜ ਮਿਲਦੀ ਪਈ ਹੈ। ਜਪਾਨ ਅਤੇ ਅਮਰੀਕਾ ਦੇ ਸਾਇੰਟਿਸਟ ਖੋਜਦੇ ਪਏ ਨੇ ਕਿ ਦੁਨੀਆ ਇਤਨੀ ਅਪਸੈਟ ਹੈ, ਇਤਨੀ ਪ੍ਰੋਡਕਸ਼ਨ ਹੋਈ ਜਾ ਰਹੀ ਹੈ, ਇਤਨਾ ਸਭ ਕੁਛ ਵਧਦਾ ਜਾ ਰਿਹਾ ਹੈ, ਦੇਸ਼ ਦੀ ਇਕੋਨਮੀ ਤਾਂ ਵਧਦੀ ਜਾ ਰਹੀ ਹੈ, ਇਨਸਾਨ ਦੀ ਨੀਂਦਰ ਖਰਾਬ ਹੋ ਗਈ ਹੈ, ਇਨਸਾਨ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ, ਇਨਸਾਨ ਨੂੰ ਹਾਰਟ ਟ੍ਰਬਲ ਹੈ, ਇਨਸਾਨ ਦੀ ਬ੍ਰੇਨ ਹੈਮਰੇਜ ਹੈ, ਇਨਸਾਨ ਡਿਪਰੈਸ਼ਨ ਵਿੱਚ ਜਾ ਰਿਹਾ ਹੈ, ਅਤੇ ਇਤਨੇ ਪੈਸੇ ਨੂੰ ਕੀ ਕਰਨਾ, ਇਤਨੀ ਇਕੋਨਮੀ ਨੂੰ ਹਾਈ ਕਰਕੇ ਕਰਨਾ ਕੀ ਹੈ। ਤਾਂ ਅੱਜ ਉਹ ਇਹ ਕਹਿੰਦੇ ਪਏ ਨੇ ਵਰਕ ਫੋਰ 3 ਆਵਰਸ, ਬਟ ਵਾਟ ਵੀ ਡੂ, ਵੀ ਵਰਕ ਫੋਰ 18 ਆਵਰਸ, ਐਂਡ ਵੀ ਡੂ ਨੋਟ ਵਰਕ ਫੋਰ ਗੁਰਮਤ ਲੈਣ ਵਾਸਤੇ ਈਵਨ ਫੋਰ 3 ਮਿੰਟਸ। ਸਾਨੂੰ ਕੋਈ 18 ਘੰਟੇ, ਵੀ ਆਰ ਹੈਪੀ, ਪੇਰੈਂਟਸ ਆਰ ਹੈਪੀ, ਪਬਲਿਕ ਇਜ਼ ਹੈਪੀ, ਹਸਬੈਂਡ ਵਾਈਫ ਇਜ਼ ਹੈਪੀ, ਮੁੰਡਾ ਕੰਮ ਲੱਗਾ ਹੋਇਆ ਹੈ, ਸ਼ੁਕਰ ਹੈ। ਪਰ ਸਾਇੰਟਿਸਟ ਅੱਜ ਖੋਜ ਰਹੇ ਨੇ ਡੋਂਟ ਵਰਕ ਮੋਰ ਦੈਨ 3 ਆਵਰਸ, ਕਿਉਂ, 3 ਘੰਟੇ ਨਾਲ ਤੇਰੀ ਰੋਟੀ ਨਿਕਲ ਜਾਏਗੀ। ਪਰ ਤੂੰ ਤਾਂ ਕਰਦਾ ਹੀ ਦੁਨੀਆਂ ਦੀ ਉਸਤਤ ਵਾਸਤੇ ਆ, ਜਿਤਨੀ ਮਰਜ਼ੀ ਉਸਤ ਕਰਾ ਲੈ, ਦੁਨੀਆਂ ਨੇ ਨਿੰਦਾ ਕਰਨੀ ਕਰਨੀ ਆ, ਇਹਦੇ 'ਚ ਤੈਨੂੰ ਚੈਨ ਪ੍ਰਾਪਤ ਨਹੀਂ ਹੋਏਗਾ, ਸਟੇਟਸ ਵੱਧ ਸਕਦਾ ਹੈ, ਉਹ ਤਾਂ ਦੁਨੀਆ ਵੀ ਹੈ। ਹਾਰ ਕੇ ਨਹੀਂ ਹੁਣੇ ਤੂੰ ਆਇਆ, ਹੁਣੇ ਉੱਥੋਂ ਆਸ ਹੈ ਸ਼ਾਂਤੀ ਮਿਲੇਗੀ, ਫਾਈਨ। ਜਬ ਹਮ ਸ਼ਰਣ ਪ੍ਰਭੂ ਕੀ ਆਈ, ਜਿਸ ਤਰ੍ਹਾਂ ਬੈਲ ਉਹਨਾਂ ਲੀਹਾਂ 'ਤੇ ਟੁਰਦਾ ਰਹਿੰਦਾ ਹੈ, ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਇਸ ਸਾਰੀ ਸ੍ਰਿਸ਼ਟੀ 'ਤੇ ਰੱਬ ਜੀ ਦੇ ਨਿਯਮ ਦੀਆਂ ਲਕੀਰਾਂ, ਰੱਬ ਜੀ ਦੇ ਨਿਯਮ ਦੇ ਪਦ ਚਿੰਨ੍ਹ, ਰੱਬ ਜੀ ਦੇ ਚਰਨ, ਸਤਿਗੁਰ ਦੇ ਚਰਨ, ਚਰਨ ਚਲੋ ਮਾਰੋ ਗੋਬਿੰਦ, ਇਸ ਸਾਰੀ ਸ੍ਰਿਸ਼ਟੀ ਵਿੱਚ ਸਭ ਜਗ੍ਹਾ ਹੈ। ਇਹ ਮਨੁੱਖ ਜੇ ਤੂੰ ਸੱਚ ਨਾਲ ਜੁੜਿਆ ਰਵੇਂ ਤਾਂ ਤੈਨੂੰ ਕਿਸੇ ਖਾਸ ਮੰਦਿਰ, ਮਸਜਿਦ, ਗੁਰਦੁਆਰੇ ਵਿੱਚ ਜਾ ਕੇ ਸ਼ਰਨ ਆਉਣਾ ਨਹੀਂ ਕਹਿਣਾ, ਬਲਕਿ ਤੈਨੂੰ ਸਮਝ ਆ ਜਾਏਗੀ ਰੱਬ ਜੀ ਸਭ ਜਗ੍ਹਾ ਮੌਜੂਦ ਨੇ, ਰੱਬ ਜੀ ਦਾ ਅਟਲ ਨਿਯਮ ਕਾਨੂੰਨ, ਦਾ ਲਾਜ਼ ਆਫ ਨੇਚਰ ਸਭ ਜਗ੍ਹਾ ਮੌਜੂਦ ਨੇ, ਬਲਿਹਾਰੀ ਕੁਦਰਤ ਵਸਿਆ ਹੈ, ਇਸ ਕਰਕੇ ਮੈਂ ਸੱਚ ਨਾਲ ਜੁੜੇ ਰਹਿਣਾ ਤਾਂ ਤੂੰ ਸ਼ਰਨ ਵਿੱਚ ਹੈ, ਸ਼ਰਨ ਵਿੱਚ ਹੈ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਜਦੋਂ ਮੈਂ ਹਾਰ ਕੇ ਸੱਚ ਦੇ ਮਾਰਗ 'ਤੇ ਟੁਰਨਾ ਸ਼ੁਰੂ ਕੀਤਾ, ਤਾਂ ਮੈਨੂੰ ਇਹ ਬਲ ਆ ਗਿਆ ਜੀ ਆਏ ਭਾਵੇਂ ਮਾਰ। ਇਸ ਕਰਕੇ ਮੈਨੂੰ ਸਰੈਂਡਰ ਕਰਨਾ ਆ ਗਿਆ। ਆਪ ਬਤਾਓ ਜੀ ਕੈਸੇ ਜੀਣਾ ਚਾਹੀਏ। ਇਹ ਸ਼ਬਦ ਦਾ ਰਾਹ ਹੈ। ਹੁਣ ਕਹਿੰਦੇ ਲੋਕਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਲੋਕਨ ਕੀ ਚਤਰਾਈ ਉਪਮਾ, ਤੈਨੂੰ ਹਰ ਵੇਲੇ ਐਵੇਂ ਲੋਕੀ ਮੇਰੀ ਵਾਹਵਾ ਕਰਨ, ਇਹਦੇ ਵਾਸਤੇ ਤਾਂ ਤੂੰ ਕਮਾਨਾ ਹੈ, ਇਹਦੇ ਵਾਸਤੇ ਤਾਂ ਤੈਨੂੰ ਬ੍ਰੈਂਡ ਨੇਮ ਦੇ ਕੱਪੜੇ ਪਾਉਣੇ ਪੈਂਦੇ ਨੇ, ਇਹਦੇ ਵਾਸਤੇ ਹੀ ਤਾਂ ਤੈਨੂੰ ਬ੍ਰੈਂਡ ਨੇਮ ਦੀ ਕਾਰ ਦਿਖਾਉਣੀ ਪੈਂਦੀ ਹੈ ਲੋਕਾਂ ਨੂੰ। ਤੁਸੀਂ ਕਦੀ ਨੋਟਿਸ ਕਰਨਾ ਜੇ ਤੁਹਾਡੇ 'ਚੋਂ ਕਿਸੇ ਨੂੰ ਇਸ ਤਰੀਕੇ ਨਾਲ ਹੋਇਆ ਕਿ ਨਹੀਂ ਹੋਇਆ, ਪਰ ਮੈਂ ਕਿਉਂਕਿ ਇਹ ਐਸੇ ਜੀਵਨ 'ਚੋਂ ਲੰਘਿਆ, ਆਪ ਆਪਣੇ 'ਤੇ ਟੁਕਾ ਕੇ ਕਹਿ ਰਿਹਾ। ਜਦੋਂ ਕੋਲ ਮਾਰੂਤੀ 800 ਕਾਰ ਹੈ ਨਾ, ਤਾਂ ਜਿੱਥੇ ਮਰਜ਼ੀ ਪਾਰਕਿੰਗ ਕਰਾ ਦਿਓ, ਪਰ ਜਦੋਂ ਮਰਸਡੀਜ਼ ਔਰ BMW ਚਲਾਉਣੀ ਹੈ ਨਾ, ਤਾਂ ਬਿਲਕੁਲ ਗੁਰਦੁਆਰੇ ਦੇ ਅੱਗੇ ਆ ਕੇ ਕਿਨਾਰੇ 'ਤੇ, ਪਾਰਟੀ ਜਿੱਥੇ ਆ ਉੱਥੇ ਅੱਗੇ ਅੱਗੇ ਲਾਉਣੀ ਹੈ, ਦੇਖਣ ਸਾਰੇ। ਲੋਕਨ ਕੀ ਚਤਰਾਈ ਉਪਮਾ। ਪੁੱਤਰ ਜੰਮਿਆ ਕਦੇ ਸਿੱਧਾ ਹੀ ਹੋਸਪਿਟਲ ਤੋਂ ਘਰ ਨਹੀਂ ਲਿਜਾਂਦੇ ਜਦੋਂ ਤੱਕ 2000 ਬੰਦਿਆਂ ਨੂੰ 10 ਨਾ ਲਈਏ। ਲੋਕਨ ਕੀ ਚਤਰਾਈ ਉਪਮਾ, ਹੁਣ ਵਧਾਈਆਂ ਜੋ ਲੈਣੀਆਂ ਤਾਂ ਪੁੱਤਰ ਵੇਲੇ 2000 ਬੰਦਿਆਂ ਨੂੰ ਦੱਸਣਾ, ਧੀ ਵੇਲੇ 2 ਨੂੰ ਵੀ ਦੱਸਣ ਵੇਲੇ ਕਹਿਣਾ ਲੱਛਮੀ ਆਈ ਹੈ ਬਸ ਜਿਵੇਂ ਰੱਬ ਰੱਖੇ। ਲੋਕਨ ਕੀ ਚਤੁਰਾਈ ਉਪਮਾ ਤੋਂ ਡਰ ਲੱਗ ਰਿਹਾ ਨਾ, ਹੈ ਧੀ ਜੰਮੀ ਹੈ। ਲੋਕਨ ਕੀ ਚਤੁਰਾਈ ਉਪਮਾ ਕਰਕੇ ਹੀ ਮਕਾਨ ਬਣਾਉਂਦੇ ਹਾਂ, ਬਸ ਇੱਕ ਹੀ ਦੌੜ ਹੈ ਇਸ ਦੌਰ ਮੇ ਤੁਸੇ ਬੜਕਰ ਉੱਚੀ ਮੇਰੀ ਦੀਵਾਰ ਹੋ। ਲੋਕਾਂ ਨੂੰ ਦਿਖਾਉਣ ਵਾਸਤੇ ਮਕਾਨ ਬਣਾਉਂਦੇ ਹਾਂ, ਲੋਕਨ ਕੀ ਚਤੁਰਾਈ ਉਪਮਾ। ਲੋਕਾਂ ਨੂੰ ਵਿਖਾਉਣ ਵਾਸਤੇ ਆਪਣੇ ਧੀਆਂ ਪੁੱਤਰ ਦੇ ਰਿਸ਼ਤੇ ਕਰਦੇ ਹਾਂ ਉੱਚੇ ਘਰ ਵਿੱਚ, ਅਤੇ ਲੋਕਾਂ ਨੂੰ ਦਿਖਾਉਣ ਵਾਸਤੇ ਹੀ ਤਾਂ ਦਾਜ ਲੈਂਦੇ ਹਾਂ। ਲੋਕ ਕੀ ਕਹਿਣਗੇ, ਕੁਛ ਨਹੀਂ ਮਿਲਿਆ। ਲੋਕ ਫਿਰ ਤਾਂ ਇਹ ਵੀ ਕਹਿ ਦੇਣਗੇ ਕਿ ਇਹਨਾਂ ਦੇ ਮੁੰਡੇ ਵਿੱਚ ਸ਼ਾਇਦ ਕੋਈ ਨੁਕਸ ਹੋਣਾ, ਤਾਂ ਹੀ ਘਟੀਆ ਘਰ ਤੋਂ ਕੁੜੀ ਲੈ ਆਏ ਨੇ। ਅੱਬ ਤਾਂ ਹੋਇਆ ਹੀ ਨਹੀਂ, ਇਸ ਕਰਕੇ ਜੱਬ ਸ਼ੁਰੂ ਹੀ ਨਹੀਂ ਹੋਇਆ। ਇਸੀ ਕਰਕੇ ਤਾਂ ਇਹ ਸਾਰੀਆਂ ਗੱਲਾਂ ਵਾਪਰ ਰਹੀਆਂ ਨੇ। ਮੈਂ ਤਾਂ ਧੰਨਵਾਦ ਕਰਦਾ, ਜਿਤਨਾ ਬਾਰ ਬਾਰ ਬੋਲ ਕੇ ਧੰਨਵਾਦ ਕਰਾਂ ਉਤਨਾ ਚੰਗਾ। ਦਿੱਲੀ ਗੁਰਦੁਆਰਾ ਕਮੇਟੀ ਨੇ ਜਿਹੜਾ ਸਾਦਾ ਵਿਆਹ ਦਾ ਮੁਹਿੰਮ ਚਲਾਈ ਹੈ, ਦਾਜ ਨਾ ਲੈਣ ਵਾਲੇ ਵਿਆਹ ਦੀ ਮੁਹਿੰਮ ਚਲਾਈ ਹੈ, ਸ਼ਰਾਬਾਂ ਦੀਆਂ ਕਾਕਟੇਲ ਪਾਰਟੀ ਨੂੰ ਬਾਈਕਾਟ ਕੀਤਾ ਹੈ, ਵਿਆਹ ਸ਼ਾਦੀ ਦਾ ਸਰਟੀਫਿਕੇਟ ਨਹੀਂ ਮਿਲੇਗਾ। ਕਿਸੇ ਪਾਸੇ ਤਾਂ ਟੁਰੀ ਹੈ, ਵਰਨਾ ਅਸੀਂ ਅੱਬ ਔਰ ਜੱਬ ਤੱਕ ਟੁਰੇ ਹੀ ਨਹੀਂ ਹਾਂ, ਸ਼ਰਨ ਪ੍ਰਭੂ ਕੀ ਆਏ ਨਹੀਂ ਹੈ, ਉਸ ਮਾਰਗ 'ਤੇ ਟੁਰੇ ਨਹੀਂ ਹਾਂ, ਕਿਉਂਕਿ ਅੱਬ ਔਰ ਜੱਬ ਹੋਇਆ ਨਹੀਂ ਹੈ, ਸ਼ਰਨ ਪ੍ਰਭੂ ਕੀ ਆਏ ਨਹੀਂ ਹਾਂ। ਇਸ ਕਰਕੇ ਜੀਆਂ ਇਹ ਭਾਵੇਂ ਮਾਰ ਦਾ ਡਰ ਹੈ, ਸਰੈਂਡਰ ਕੀਤਾ ਹੀ ਨਹੀਂ ਹੈ। ਲੋਕਨ ਕੀ ਚਤਰਾਈ ਉਪਮਾ ਦਾ ਸ਼ੌਂਕ ਹੈ, ਲੋਕ ਵਾਹ ਵਾਹ ਕਰਨ, ਲੋਕ ਕੀ ਕਹਿਣਗੇ। ਇੱਕ ਬੰਦੇ ਨੇ ਮੇਰੇ ਕੋਲੋਂ ਕਾਉਂਸਲਿੰਗ ਵੇਲੇ ਸਵਾਲ ਪੁੱਛਿਆ ਸੀ ਵੀ ਮੈਨੂੰ ਹਰ ਵੇਲੇ ਇਹ ਫਿਕਰ ਹੈ ਕਿ ਵੀ ਇੰਜ ਨਾ ਹੋ ਜਾਏ ਤਾਂ ਉਂਝ ਨਾ ਹੋ ਜਾਏ, ਇਹ ਖਤਮ ਹੋ ਜਾਏਗਾ। ਮੈਂ ਪ੍ਰੂਵ ਕਰਨਾ ਸੀ, ਮੈਂ ਦੱਸਣਾ ਸੀ ਕਿ ਵੀ ਮੈਂ ਆਪਣੇ ਪਰਿਵਾਰ 'ਚ ਇੰਜਾਂ, ਅਤੇ ਮੈਂ ਉਹਨੂੰ ਕਿਹਾ ਤੁਸੀਂ ਕਿਹਨੂੰ ਪ੍ਰੂਵ ਕਰਨਾ ਹੈ, ਤੁਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਣਾ ਕਿ ਮੈਂ ਸਭ ਤੋਂ ਫੰਨੇ ਖਾਂ ਪੁੱਤਰ ਪੈਦਾ ਹੋਇਆ, ਔਰ ਵਾਹ ਜੀ ਵਾਹ ਤੁਹਾਡੇ ਪੁੱਤਰ ਨੇ ਲਹਿਰਾਂ ਬਹਿਰਾਂ ਕਰ ਦਿੱਤੀਆਂ, ਐਸਾ ਪੁੱਤਰ ਕਿਸੇ ਦਾ ਦੇਖਿਆ ਨਹੀਂ। ਉਹ ਤੁਸੀਂ ਦੁਨੀਆ ਨੂੰ ਪ੍ਰੂਵ ਕਰਨ ਵਾਸਤੇ ਥਾਂ ਥਾਂ 'ਤੇ ਗੁੱਸੇ ਹੁੰਦੇ ਹੋ, ਉਹਦੇ ਵਾਸਤੇ ਤੁਹਾਨੂੰ ਥਾਂ ਥਾਂ 'ਤੇ ਪਤੀ ਪਤਨੀ ਬੱਚਿਆਂ 'ਤੇ ਰੋਜ਼ ਗੁੱਸਾ ਕਰਨਾ ਪੈਂਦਾ, ਉਹਦੇ ਵਾਸਤੇ ਜਗ੍ਹਾ ਜਗ੍ਹਾ ਤੁਹਾਨੂੰ ਝਗੜੇ ਕਰਕੇ ਕਮਾ ਕੇ ਲਿਆਉਣੇ ਪੈਂਦੇ ਨੇ, ਉਹਦੇ ਵਾਸਤੇ ਤੁਸੀਂ ਇਤਨੇ ਅਪਸੈਟ ਰਹਿੰਦੇ ਹੋ। ਇਹ ਚਤਰਾਈ ਸਿਆਣਪਾ ਕੀ ਤੈ ਕੰਮ ਨਾ ਆਈ, ਬੇਚੈਨ ਹੈ, ਇਸ ਕਰਕੇ ਹਾਰ ਜਾ, ਸਰੈਂਡਰ ਕਰ ਦੇ ਸਤਿਗੁਰ ਦੇ ਮਾਰਗ 'ਤੇ, ਲੈ ਆਪਣੇ ਆਪ ਨੂੰ। ਲੋਕਨ ਕੀ ਚਤਰਾਈ ਉਪਮਾ। ਅਤੇ ਜੇਕਰ ਇਸ ਦੁਨਿਆਵੀ ਜਿਹੜੀ ਦੌੜ ਭਾਜੀ 'ਚ ਅਸੀਂ ਲੱਗਿਆਂ, ਇਸ ਤੋਂ ਇਲਾਵਾ ਧਾਰਮਿਕ ਦੁਨੀਆ 'ਚ ਵੀ ਲੈ ਆਈਏ, ਤਾਂ ਇਹ ਸੋਚਦੇ ਹਾਂ ਕਿ ਲੋਕ ਬਸ ਮੇਰੀ ਵਾਹ ਵਾਹ ਕਰਦੇ ਨੇ, ਐਸਾ ਹੀ ਕੁਛ ਕਰਨਾ ਹੈ। ਜਿਸ ਜ਼ਰਾ ਜੇ ਸਿੱਕੇ ਦੇ ਚਲਾਉਣ ਦੇ ਨਾਲ ਲੋਕ ਮੈਨੂੰ ਵਾਹ ਵਾਹ ਕਰਦੇ ਨੇ, ਉਸ ਤੋਂ ਅੱਗੇ ਤਾਂ ਮੈਨੂੰ ਟੁਰਨਾ ਹੀ ਨਹੀਂ। ਮੈਨੂੰ ਸੋਹਣੀ ਅਰਦਾਸ ਕਰਨੀ ਆਉਂਦੀ ਹੈ, ਲੋਕ ਕਹਿੰਦੇ ਨੇ ਬਹੁਤ ਅੱਛੀ ਅਰਦਾਸ ਕਰਦਾ, ਚਲੋ ਖਤਮ, ਬਸ ਮੈਂ ਤਾਂ ਹੁਣ ਇਸ ਤੋਂ ਅੱਗੇ ਟੁਰਨਾ ਹੀ ਨਹੀਂ ਹੈ। ਮੈਨੂੰ ਅਰਦਾਸ ਵਿੱਚ ਕੁਛ ਪੰਕਤੀਆਂ ਵੀ ਬੋਲੀਆਂ ਆਉਂਦੀਆਂ, ਬਸ ਵਾਹ ਜੀ ਵਾਹ, ਮੈਨੂੰ ਵਾਕ ਸੋਹਣਾ ਲੈਣਾ ਆਉਂਦਾ, ਜਾਂ ਮੈਨੂੰ ਕੀਰਤਨ ਕਰਨਾ ਆਉਂਦਾ, ਜਾਂ ਮੈਨੂੰ ਇਹ ਆਉਂਦਾ, ਜਾਂ ਮੈਨੂੰ ਦਰੀਆਂ ਝਾੜਨੀਆਂ ਆਉਂਦੀਆਂ, ਇਹ ਸਭ ਕੁਛ ਮੈਂ ਕਰਦਾ। ਇਹ ਗੁਰੂ ਨੇ ਨਹੀਂ ਮਨਾ ਕੀਤਾ, ਅਸੀਂ ਇਹ ਕੰਮ ਛੋੜਨੇ ਨਹੀਂ ਹਨ, ਪਰ ਉਹ ਕਰਦੇ ਹਾਂ ਸਿਰਫ ਕਿਸੇ ਤਰੀਕੇ ਨਾਲ, ਕੋਈ ਕਾਰਡ ਚੱਲ ਗਿਆ, ਵਾਹ ਵਾਹ ਹੋ ਗਈ, ਲੋਕਨ ਕੀ ਚਤਰਾਈ ਉਪਮਾ 'ਚ धार्मिक दुनिया में भी हम फंसे रहते हैं, ते है ही वो नमस्ते। लोकन की चतराई उपमा, ग्लैमरस दुनिया का रिवाज है ते असी भी उहदे च फसे हो आ। ग्लैमरस दुनिया का रिवाज है इस करके असी दूसरों तो कंपैरिजन च दिखाते हैं कि असी इंज गुरपुर मनाया, जे उन्होंने 1 लाख सेब वरताए सी असी 2 लाख सेब वरताए, जे उन्होंने इतनी आतिशबाजी छड़ी सी इतनी लाइटा दिखाइया असी इतनिया सारिया लाइटा दिखाइया, जे उन्होंने 50 घोड़े मंगाए सी असी 1000 घोड़े हाथी मंगाए। ओनली लोकन की चतराई उपमा, दिखावा। पर रब जी दे पल्ले असी नहीं लग सकते हैं। रब जी दे पल्ले किवें लग सकते हैं? पढ़ते हैं एक शब्द।
उस्तत निंदा नानक जी, पल्ले तेंडे लागी तो पल्ले तेंडे लागी, पल्ले तेंडे लागी तो पल्ले तेंडे कुड़ावे डिठे तो पल्ले तेंडे लागी, हब्बे सा कुड़ावे डिठे तो पल्ले तेंडे तो पल्ले तेंडे लागी तो पल्ले तेंडे लागी तो पल्ले तेंडे लागी तो पल्ले नानक जी, उस्तत निंदा नानक जी, हब जाई छोड़िया जी मैं, हब बंजाई छो छोड़िया, हब किच त्यागी छोड़िया, हब किच त्यागी तो पल्ले तेंडे लागी तो पल्ले तेंडे तो पल्ले तेंडे लागी।
उस्तत निंदा जी मैं हब बन जाई, छोड़िया हब किच त्यागी। ये शब्द असी सिर्फ आनंद कारज ते गा के जल्दी जल्दी ਚਲੇ ਜਾਂਦੇ ਹਾਂ। ਪਰ ਉਸਤਤ ਨਿੰਦਾ ਨੂੰ ਤਾਂ ਮੈਂ ਆਪਣੇ ਰਿਸ਼ਤੇਦਾਰ ਸਮਝਿਆ ਹੋਇਆ, ਉਸਤਤ ਨਿੰਦਾ ਤਾਂ ਮੇਰੇ ਅਸਲੀ ਮਿੱਤਰ ਨੇ, ਤਾਂ ਲੋਕਾਂ ਕੀ ਚਿਤਰਾਈ ਉਪਮਾ 'ਚ ਮੈਂ ਫਸਿਆ ਹੋਇਆ। ਉਸਤਤ ਨਿੰਦਾ ਨੂੰ ਮੈਂ ਆਪਣੇ ਸਾਕ ਸੰਬੰਧੀ ਬਣਾਇਆ ਹੋਇਆ। ਹੱਬੇ ਸਾਕ ਕੁੜਾਵੇ ਡਿੱਠੇ ਦੇ ਅਰਥ ਕੀਤੇ ਜਾਂਦੇ ਨੇ ਜੀ। ਇਹ ਕੁੜੀ ਆਪਣੇ ਘਰੋਂ ਵਿਆਹ ਕੇ ਮੁੰਡੇ ਦੇ ਘਰ ਆ ਗਈ ਹੈ, ਹੁਣ ਇਹਦੇ ਪੇਕੇ ਵਾਲੇ ਸਾਰੇ ਸਾਕ ਕੂੜੇ, ਇਹ ਅਰਥ ਕੀਤੇ ਜਾਂਦੇ ਨੇ। ਆਈ ਐਮ ਸੋਰੀ, ਪਾਉਂਦੇ ਨਹੀਂ ਇਹਨੇ ਅਰਥ। ਕਿਉਂ? ਕੁੜੀ 25 ਸਾਲ ਜਾਂ 20 ਸਾਲ ਜਾਂ 30 ਸਾਲ ਆਪਣੇ ਪੇਕੇ ਰਹਿ ਕੇ ਆਈ, ਹੁਣ ਉਹ ਪੇਕੇ ਵਾਲੇ ਨੂੰ ਕੁੜਾਵੇ ਕਿਉਂ ਸਮਝੇ? ਕਿਉਂਕਿ ਇੱਥੇ ਤੁਸੀਂ ਦਾਜ ਜਾਂ ਦਾਜ ਦੇ ਕਾਰਨ ਉਹਨੂੰ ਸਤਾਉਣਾ ਹੈ। ਉਹ ਆਪਣੇ ਮਾਂ ਪਿਓ ਨੂੰ ਕਿਉਂ ਕੁੜਾਵੇ ਸਮਝੇ? ਉਹਦੇ ਮਾਂ ਪਿਓ ਜਿਨ੍ਹਾਂ ਨੇ ਪੈਦਾ ਕੀਤਾ ਹੈ, ਬਾਇਓਲੋਜੀਕਲੀ ਪਿਆਰ ਹੈ ਉਹਨਾਂ ਦੇ ਨਾਲ, ਮਾਂ ਪਿਓ ਦੇ ਨਾਲ ਗੱਲਬਾਤ ਕਿਉਂ ਨਾ ਕਰਿਆ ਕਰੇ? ਮਾਂ ਪਿਓ ਜੇਕਰ ਮਨ ਮਤ ਨਾਲ ਜੋੜਦੇ ਨੇ ਤਾਂ ਤੇ ਮੁੰਡੇ ਦੇ ਮਾਂ ਪਿਓ ਵੀ ਗਲਤ ਹਨ, ਜੇ ਕੁੜੀ ਦੇ ਮਾਂ ਪਿਓ ਜੋੜਦੇ ਨੇ ਤਾਂ ਉਹ ਵੀ ਗਲਤ ਹਨ। ਪਰ ਮਾਂ ਪਿਓ ਦੇ ਸਾਕ ਸੰਬੰਧੀਆਂ ਨੂੰ ਕੁੜਾਵੇ ਨਹੀਂ ਕਿਹਾ ਗਿਆ। ਹੱਬੇ ਸਾਕ ਕੁੜਾਵੇ ਡਿੱਠੇ, ਮੈਂ ਜਿਹੜੇ ਉਸਤਤ ਨਿੰਦਾ ਦੇ ਮਿੱਤਰ ਬਣਾ ਕੇ ਬੈਠੀ ਸਾਂ ਨਾ, ਇਹ ਮੇਰੇ ਵਾਸਤੇ ਕੁੜਾਵੇ ਹੋ ਗਏ ਨੇ। ਇਸੀ ਕਰਕੇ ਤਾਂ ਜਬ ਹਮ ਸ਼ਰਨ ਔਰ ਅਬ ਹਮ ਵਾਲੀ ਗੱਲ ਸਮਝ ਆਏਗੀ ਕਿ ਮੈਂ ਇਹਨਾਂ ਨੂੰ ਮਿੱਤਰ ਸਮਝਦੀ ਸਾਂ, ਤੇਰੇ ਨਾਲ ਪੱਲਾ ਜੋੜ ਹੀ ਨਹੀਂ ਸਕੀ ਮੈਂ। ਲੋਕੀ ਕਹਿਣਗੇ ਤੂੰ ਧਾਰਮਿਕ ਰਸਤੇ ਪਰ ਚੱਲ ਪੜੇ, ਓਏ ਤੂੰ ਗਿਆਨੀ ਬਣ ਗਿਆ ਹੈ, ਓਏ ਸੱਚ ਪਾਸੇ ਟੁਰ ਪਿਆ, ਓਏ ਸ਼ਰਾਬ ਹੀ ਨਹੀਂ ਪੀਂਦਾ ਤੂੰ, ਛੇਤੀ ਨਾਲ ਅਸੀਂ ਸੱਚ ਦਾ ਮਾਰਗ ਛੋੜ ਦਿੰਦੇ ਹਾਂ। ਓਏ ਕੀ ਤੂੰ ਪਾਰਟੀ ਨਹੀਂ ਆਏਗਾ? ਨਹੀਂ ਮੈਂ ਸਵੇਰੇ ਉੱਠਣਾ ਨਾ, ਅੰਮ੍ਰਿਤ ਵੇਲੇ ਉੱਠਣਾ। ਓ ਚੱਲ ਓਏ, ਬੜਾ ਗਿਆਨੀ ਬਣ ਗਿਆ, ਇੱਕ ਦਿਨ ਸਵੇਰੇ ਨਾ ਉੱਠਿਆ ਤਾਂ ਕੀ ਹੋ ਜਾਂਦਾ? ਇਸ ਤਰ੍ਹਾਂ ਲੋਕੀ ਸਾਨੂੰ ਨਿੱਕੀ ਨਿੱਕੀ ਗੱਲ 'ਤੇ ਸਾਡੀ ਲੈਗ ਪੁਲਿੰਗ ਕਰਦੇ ਹਨ, ਸਾਡੇ ਪੈਰ ਥੱਲੋਂ ਜ਼ਮੀਨ ਖੋ ਲੈਂਦੇ ਨੇ, ਅਸੀਂ ਉਹਨਾਂ ਲੋਕਾਂ ਪਿੱਛੇ ਲੱਗ ਜਾਂਦੇ ਹਾਂ। ਲੋਕਾਂ ਕੀ ਚਿਤਰਾਈ ਉਪਮਾਈ 'ਤੇ ਹੈ, ਲੋਕੀ ਵਾਹ ਵਾਹ ਕਰਨਗੇ ਤਾਂ ਮੈਂ ਸੱਚ ਪਾਸੇ ਟੁਰਨਾ, ਪਰ ਅੰਦਰ ਮੇਰੇ ਝੂਠ ਹੈ, ਇਸ ਕਰਕੇ ਲੋਕੀ ਜੇ ਨਿੰਦਾ ਕਰਨਗੇ ਤਾਂ ਮੈਂ ਝੂਠ ਪਾਸੇ ਟੁਰ ਹੀ ਪਵਾਂਗਾ। ਇੱਕ ਵਾਰੀ ਅਸੀਂ ਸੈਮੀਨਾਰੀ 'ਚ ਸੈਂਟੈਂਸ ਬਣਾ ਕੇ ਕਿਹਾ ਸੀ, ਜੇ ਚੰਗੇ ਬਣੀਏ ਤਾਂ ਲੋਕੀ ਜੀਣ ਨਹੀਂ ਦਿੰਦੇ ਨੇ, ਤੁਸੀਂ ਜਿੰਨਾ ਮਰਜ਼ੀ ਚੰਗੇ ਬਣ ਜਾਓ ਲੋਕੀ ਤੁਹਾਡੀ ਨਿੰਦਾ ਕਰਨਗੇ, ਲੋਕੀ ਕਦੇ ਵੀ ਨਹੀਂ ਖੁਸ਼ ਹੁੰਦੇ ਨੇ। ਜੇ ਚੰਗੇ ਬਣੀਏ ਲੋਕੀ ਜੀਣ ਨਹੀਂ ਦਿੰਦੇ ਨੇ, ਜੇ ਮੰਦੇ ਬਣੀਏ ਤਾਂ ਵੀ ਲੋਕੀ ਜੀਣ ਨਹੀਂ ਦਿੰਦੇ ਨੇ। ਚੰਗੇ ਬਣੀਏ ਲੋਕੀ ਜੀਣ ਨਹੀਂ ਦਿੰਦੇ ਨੇ, ਮੰਦੇ ਬਣੀਏ ਲੋਕ ਜੀਣ ਨਹੀਂ ਦਿੰਦੇ ਨੇ, ਫਿਰ ਚੰਗੇ ਕਿਉਂ ਨਾ ਬਣੀਏ? ਪੱਲੇ ਹੋਵੇ ਸੱਚ ਕੋਠੇ ਚੜ ਕੇ ਨੱਚ। ਜੇ ਚੰਗੇ ਬਣ ਕੇ ਨਹੀਂ ਜੀਣ ਦੇਣਾ, ਮੰਦੇ ਬਣ ਕੇ ਨਹੀਂ ਜੀਣ ਦੇਣਾ, ਫਿਰ ਮੈਂ ਆਪਣੇ ਪ੍ਰਭੂ ਦੇ ਪ੍ਰੀਤਮ ਦੇ ਮਾਰਗ 'ਤੇ ਕਿਉਂ ਨਾ ਟੁਰਾਂ? ਫਿਰ ਵਾਈ ਸ਼ੁਡ ਆਈ ਕੇਅਰ ਪੀਪਲ? ਲੋਕੀ ਕੀ ਕਹਿੰਦੇ ਨੇ? ਲੋਕਾਂ ਦੇ ਕਹਿਣ 'ਤੇ ਮੇਰੀ ਧਾਰਮਿਕਤਾ ਕਾਊਂਟ ਹੋਏਗੀ? ਨਹੀਂ, ਲੋਕਾਂ ਦੇ ਕਹਿਣ 'ਤੇ ਨਹੀਂ ਹੋਏਗੀ। ਇਹ ਲੋਕ ਤਾਂ ਜਦੋਂ ਜੀ ਚਾਹੇ ਸਲਾਹੁੰਦੇ ਨੇ, ਜਦੋਂ ਮਰਜ਼ੀ ਕਰਦੇ ਨੇ। ਮੈਨੂੰ ਅਚਾਨਕ ਫਿਰ ਇਹ ਸ਼ਬਦ ਯਾਦ ਆਇਆ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ, ਜੇ ਨਿੰਦੇ ਤਾਂ ਛੋੜ ਨਾ ਜਾਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ, ਜੇ ਨਿੰਦੇ ਤਾਂ ਛੋੜ ਨਾ ਜਾਈ। ਬਹਾਲ ਤਕੋਈ ਕੇ ਸ਼ਬਦ ਸਾਰਾ ਗੁਰੂ ਸਾਹਿਬ ਕਹਿੰਦੇ ਨੇ, ਅੱਖੀ ਕਾੜ ਧਰੀ ਚਰਣਾਤਲ, ਸਭ ਧਰਤੀ ਫਿਰ ਮਤ ਪਾਈ, ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ, ਜੇ ਮਾਰ ਕੱਢੇ ਵੀ ਧਿਆਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ, ਜੇ ਤੁਧ ਵੱਲ ਰਹਿ ਤਾਂ ਕੋਈ ਕੇ, ਆਖੋ ਤੁਧ ਵਿਸਰਿਆ ਮਰ ਜਾਈ, ਜੇ ਤੇਰੇ ਮਾਰਗ 'ਤੇ ਟੁਰ ਪੈਂਦਾ ਨਾ, ਫਿਰ ਮੈਨੂੰ ਕਿਸੇ ਵੱਲ ਕੋਈ ਅੱਖ ਨਹੀਂ ਕਰਨੀ ਪੈਂਦੀ, ਕਿਸੇ ਹੋਰ ਆਸਰੇ ਨੂੰ ਦੇਖਣਾ ਨਹੀਂ ਪੈਂਦਾ। ਪਰ ਫਿਰ ਉਸ ਤੋਂ ਬਾਅਦ ਮੈਨੂੰ ਸਮਝ ਆ ਜਾਂਦੀ ਹੈ ਕਿ ਜੇ ਮੈਂ ਤੇਰੇ ਨਾਲ ਜੁੜਿਆ ਤਾਂ ਜਿੰਦਾ ਰਹਿੰਦਾ, ਔਰ ਤੈਨੂੰ ਵਿਸਾਰਾਂ ਤਾਂ ਮੈਂ ਮਰ ਜਾਂਦਾ। ਅਤੇ ਜੀ ਇਸ ਕਰਕੇ ਹੀ ਤਾਂ ਮੈਂ ਤੇਰੇ ਦਰ 'ਤੇ ਆ ਗਿਆ, ਹੁਣ ਤੂੰ ਮੈਨੂੰ ਸਿੱਧੇ ਰਾਹ 'ਤੇ ਟੋਰ ਲਿਆ, ਤਾਂ ਹੁਣ ਤਾਂ ਮੈਂ ਸਰੈਂਡਰ ਹੀ ਕਰ ਦਿੱਤਾ ਕਿ ਮੈਨੂੰ ਪਤਾ ਲੱਗਿਆ ਤੇਰੇ ਬਿਨਾਂ ਮੈਂ ਮਰ ਜਾਂਦਾ। ਇਸ ਕਰਕੇ ਗੁਰੂ ਸਾਨੂੰ ਸਮਝਾ ਰਿਹਾ, ਹੱਪੇ ਥੋਕ ਵਿਸਾਰ ਇੱਕੋ ਖਿਆਲ ਕਰ, ਝੂਠਾ ਮਨ ਛੱਡ ਦੇ, ਮਨ ਤਨ ਅਰਪ ਧਰ ਕਰ ਦੇ। ਹੁਣ ਗੁਰੂ ਸਾਹਿਬ ਸਾਨੂੰ ਅੱਜ ਸਿਖਾ ਰਹੇ ਨੇ, ਲੋਕਨ ਕੀ ਚਿਤਰਾਈ ਉਪਮਾ ਤੇ ਬੈਸੰਤਰ ਜਾਰ, ਬੈਸੰਤਰ ਹੁੰਦਾ ਅੱਗ, ਇਹ ਅੱਗ ਵਿੱਚ ਸਾੜ ਦੇ। ਕਿਹੜੀ ਅੱਗ ਵਿੱਚ ਸਾੜਨੇ ਨੇ? ਸਾਡੇ ਕੋਲ ਗੈਸ ਚੁੱਲ੍ਹਾ ਹੈ, ਤੰਦੂਰ ਹੈ, ਹੋਰ ਕਿਹੜੀ ਅੱਗ ਵਿੱਚ ਸਾੜਨੇ ਨੇ? ਗਿਆਨ ਦੀ ਅਗਨੀ ਵਿੱਚ ਸਾੜ ਦੇ ਇਹਨਾਂ ਨੂੰ, ਤੈਨੂੰ ਆਪੇ ਸਾੜਨੇ ਨਹੀਂ ਨਾ ਆ ਰਹੇ। ਹਾਊ ਟੂ ਠੁਕਰਾਓ ਦੈਟ, ਹਾਊ ਟੂ ਇਗਨੋਰ ਦੈਟ, ਹਾਊ ਟੂ ਕਿਕ ਇਟ ਆਊਟ। ਇਸ ਮੈਂ ਲੋਕਾਂ ਦੀ ਚਿਤਰਾਈ ਉਪਮਾ ਨੂੰ ਕਿਵੇਂ ਦੱਸਾਂ? ਉਸ ਤਾਂ ਦਿੰਦਾ ਦੋ ਤਿਆਗੋ, ਕਿਸ ਤਰ੍ਹਾਂ ਤਿਆਗੋ? ਸਤਿਗੁਰ ਦਾ ਗਿਆਨ ਲੈਣਾ, ਸਤਿਗੁਰ ਦਾ ਗਿਆਨ ਪ੍ਰਚੰਡ ਅਗਨੀ ਹੈ, ਇਹਦੇ ਵਿੱਚ ਬਾਲ ਦੇ, ਸਾੜ ਦੇ। ਲੋਕਨ ਕੀ ਚਿਤਰਾਈ ਉਪਮਾ ਤੇ ਬੈਸੰਤਰ ਜਾਰ, ਇਸ ਮਾਰਗ 'ਤੇ ਟੁੱਟਦਾ ਨਾ ਤੇਰਾ ਮਨ ਹੋਰ ਬਲਵਾਨ ਹੋ ਜਾਏਗਾ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਔਰ ਤੁਸੀਂ ਚੰਗਾ ਕਹੋ ਮੰਦਾ ਕਹੋ ਭੈੜਾ ਕਹੋ ਨਿੰਦਾ ਕਰੋ ਜੋ ਮਰਜ਼ੀ ਕਰੋ, ਮੈਨੂੰ ਤਾਂ ਸੱਚ ਦਾ ਮਾਰਗ ਸਮਝਾ ਚੁੱਕਾ ਨਾ। ਕਹੋ ਕਬੀਰ ਜਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨਿਆ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕਹੀਜੈ, ਨਹੀਂ ਲੋਕੀ ਮੰਨਦੇ ਨਾ ਸਹੀ, ਸਭ ਨੂੰ ਮਨਾਉਣਾ ਥੋੜ੍ਹੀ ਨਾ, ਸਾਰੇ ਸਭ ਨੂੰ ਮਨਾ ਵੀ ਨਹੀਂ ਸਕੇ, ਸਾਰੇ ਸਭ ਨੂੰ ਸੈਟਿਸਫਾਈ ਵੀ ਨਹੀਂ ਕਰ ਸਕੇ, ਸਾਰੇ ਸਭ ਨੂੰ ਖੁਸ਼ ਵੀ ਨਹੀਂ ਕਰ ਸਕੇ। ਅਸੀਂ ਸਾਰਿਆਂ ਨੂੰ ਖੁਸ਼ ਕਰਨ ਦੇ ਚੱਕਰ ਹੀ ਜਿੱਤੇ ਇਹ ਚਿਤਰਾਈ ਸਿਆਣਪਾ ਕਰਦੇ ਹਾਂ। ਕੁੜਮ ਕੀ ਕਹਿਣਗੇ, ਲੋਕੀ ਕੀ ਕਹਿਣਗੇ, ਕਲਾਸ ਵਿੱਚ ਮੇਰੇ ਫਰੈਂਡਸ ਕੀ ਕਹਿਣਗੇ, ਨਹੀਂ ਮੰਮੀ ਮੇਰੇ ਫਰੈਂਡਸ ਕਿਆ ਕਹੇਂਗੇ, ਮੇਰੀ ਸਹੇਲੀਆਂ ਬੋਲੇਂਗੀ, ਮੰਮੀ ਆਪ ਓਲਡ ਲਗਤੇ ਹੋ ਸਕੂਲ ਮੇਂ ਮਤ ਆਇਆ ਕਰੋ, ਪਾਪਾ ਆਪ ਬਹੁਤ ਓਲਡ ਲਗਤੇ ਹੋ ਸਕੂਲ ਮੇਂ ਮਤ ਆਇਆ ਕਰੋ, ਮੇਰੇ ਫਰੈਂਡਸ ਕਹੇਂਗੇ ਤੇਰੇ ਮੰਮੀ ਪਾਪਾ ਬੈਕਵਰਡ ਹੈ ਬੁੱਢੇ ਹੈ, ਲੋਕ ਕਿਆ ਕਹੇਂਗੇ? ਉਹ ਕਹਿ ਰਹੇ ਆ ਕੁੜਮ ਕਿਆ ਕਹੇਂਗੇ, ਕਿਉਂਕਿ ਹਮ ਤਨ ਦਿਓ ਹੈ ਢਾਰ ਸਮਝ ਨਹੀਂ ਆਇਆ। ਕੱਲ ਮੇਰੇ ਵੀਰ ਜੀ ਨਾਨਕ ਪਿਆਓ ਆਪਣੇ ਪੁੱਛ ਰਹੇ ਸੀ, ਵੀਰ ਜੀ ਘੋਲੀ ਜਾਵਾਂ ਵਾਰੀ ਜਾਵਾਂ ਕੀ ਹੁੰਦਾ? ਇਸ ਸਾਹਮਣੇ ਆ ਗਿਆ ਢਾਰ, ਢਾਰ ਮੈਂ ਤੁਹਾਡੇ ਅੱਗੇ ਰੱਖ ਦਿੱਤਾ। ਢਾਰ, ਢਾਰ ਹੁੰਦਾ ਢਾਲ ਕੇ ਰੱਖਣਾ, ਕਿਸੇ ਠੋਸ ਪਦਾਰਥ ਨੂੰ ਮੋਲਡ ਡਾਈ ਉਹਦੇ ਵਿੱਚ ਪਿਘਲਾ ਕੇ ਪਾ ਦੇਣਾ, ਤਾਂ ਅਸੀਂ ਸਤਿਗੁਰ ਦੇ ਉੱਥੇ ਢਾਲਣ ਵਾਸਤੇ ਰੱਖ ਦਿੰਦੇ ਹਾਂ। ਢਾਲ ਦਿਓ ਜੀ ਇਹਨੂੰ, ਜੱਤ ਪਹਾਰਾ ਧੀਰੇ ਸੁਨਿਆਰ ਐਰਣ ਮੱਤ ਵੇਦ ਹਥਿਆਰ, ਭਾਓ ਖੱਲਾਂ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤਿੱਤ ਢਾਲ, ਤਿੱਥੇ ਘੜੀਏ ਸ਼ਬਦ ਸੱਚੀ ਟਕਸਾਲ। ਘੜਨ ਵਾਸਤੇ ਦੇ ਦਿੰਦੇ ਹਾਂ, ਮੈਂ ਤੁਹਾਡੇ ਅੱਗੇ ਰੱਖ ਦਿੱਤਾ ਢਾਰ, ਸਰੈਂਡਰ ਕਰ ਦਿੱਤਾ ਢਾਰ, ਮੈਂ ਤੇਰੇ ਤੋਂ ਵਾਰਨੇ ਜਾਂਦਾ, ਵਾਰੀ ਜਾਵਾਂ ਕੋਲੀ ਜਾਵਾਂ ਬਲਿਹਾਰਨੇ ਜਾਵਾਂ, ਤਾਂ ਤੇਰੇ ਅੱਗੇ ਮੈਂ ਆਪਣੇ ਆਪ ਨੂੰ ਅਰਪਣ ਕਰ ਦਿਆਂ, ਕਿਸੇ ਗਿਆਨ ਅੱਗੇ ਕਿਸੇ ਸੱਚ ਅੱਗੇ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ, ਵੀ ਜੈਸੇ ਮਰਜ਼ੀ ਇਸ ਕੋ ਢਾਲ ਦੋ ਢਾਰ। ਅਸੀਂ ਤਾਂ ਆ ਕੇ ਗੁਰੂ ਨੂੰ ਵੀ ਇਹ ਸਮਝਾਉਂਦੇ ਹਾਂ, ਇੰਝ ਹੋਣਾ ਚਾਹੀਦਾ ਸੀ, ਨਹੀਂ ਜੀ ਇੰਝ ਹੋਣਾ ਚਾਹੀਦਾ ਸੀ, ਇੰਝ ਹੋਣਾ ਚਾਹੀਦਾ ਸੀ, ਇੰਝ ਕਰਨਾ ਚਾਹੀਦਾ ਸੀ, ਸਾਰੇ ਆਪਣੀ ਡਿਕਟੇਸ਼ਨ ਦਿੰਦੇ ਆ ਰੱਬ ਜੀ ਨੂੰ, ਪਰ ਹਮ ਤਨ ਦੀ ਉਹ ਹੈ ਢਾਰ, ਮੈਂ ਆਪਣੀ ਮਰਜ਼ੀ ਤੇਰੇ ਅੱਗੇ ਛੋੜ ਦਿੱਤੀ ਹੈ। ਬਲਿਹਾਰ ਜਾਣਾ, ਵਾਰੀ ਜਾਣਾ, ਕੋਲੀ ਜਾਣਾ, ਵਾਰੀ ਜਾਣਾ, ਤੁਸੀਂ ਸਭ ਨੇ ਦੇਖਿਆ ਹੋਣਾ ਵਿਆਹ ਸ਼ਾਦੀਆਂ ਵੇਲੇ ਮਾਂ ਪਿਓ ਕੀ ਕਰਦੇ ਨੇ, ਰਿਸ਼ਤੇਦਾਰ ਕੀ ਕਰਦੇ ਨੇ, ਨੋਟ ਚੁੱਕਦੇ ਨੇ ਮੁੰਡੇ ਦੇ ਸਿਰ ਤੋਂ ਇੰਝ ਘੁਮਾਉਂਦੇ ਨੇ, ਘੁਮਾ ਕੇ ਕਿਸੇ ਗਰੀਬ ਨੂੰ ਦੇ ਦਿੰਦੇ ਨੇ, ਘੁਮਾਉਂਦੇ ਨੇ ਕੋਲੀ ਜਾਵਾਂ, ਉਹਦੇ ਉੱਤੋਂ ਇਸ ਤਰ੍ਹਾਂ ਪੈਸੇ ਵਾਰ ਦਿੰਦੇ ਨੇ, ਵਾਰੀ ਜਾਵਾਂ ਇਸ ਤਰ੍ਹਾਂ ਵਾਰ ਕੇ ਕਿਸੇ ਨੂੰ ਦੇ ਦਿੰਦੇ ਨੇ, ਕੋਲੀ ਜਾਵਾਂ ਵਾਰੀ ਜਾਵਾਂ, ਹੋ ਵਾਰੀ ਵੰਜਾਂ ਕੋਲੀ ਵੰਜਾਂ। ਹੁਣ ਗੁਰੂ ਸਾਹਿਬ ਇਸ ਲਫ਼ਜ਼ ਜਿਹੜਾ ਦੁਨਿਆਵੀ ਰੋਜ਼ ਅਸੀਂ ਰੀਤ ਰਿਵਾਜ਼ ਵਿੱਚ ਦੇਖਦੇ ਹਾਂ, ਇਸ ਨੂੰ ਆਪਣੇ ਜੀਵਨ 'ਤੇ ਟੁਕਾਉਂਦੇ ਨੇ, ਕਹਿੰਦੇ ਨੇ ਸਤਿਗੁਰ ਜੀ ਮੈਂ ਆਪਣੀ ਮੱਤ ਤੁਹਾਡੇ ਸਿਰ ਤੋਂ ਵਾਰੀ। ਸਿਰ ਦਾ ਮਤਲਬ ਕੀ ਹੈ? ਤੁਹਾਡੀ ਮੱਤ, ਤੁਸੀਂ ਜਿਹੜੀ ਮੈਨੂੰ ਮੱਤ ਬਖਸ਼ੀ ਹੈ ਇਹਦੇ ਅੱਗੇ ਮੈਂ ਵਾਰ ਦਿੱਤੀ। ਧਾਰ ਹੋ ਬਲਿਹਾਰੀ ਸਤਿਗੁਰ ਆਪਣੇ ਬਲਿਹਾਰੇ ਜਾਓ, ਬਲਿਹਾਰ ਬਲਿਹਾਰ ਬਲਹਾਰ, ਮੈਂ ਪੜ੍ਹ ਕੇ ਹੈਰਾਨ ਹੋ ਰਿਹਾ ਸੀ ਵੀ ਇਹ ਬਲਹਾਰ, ਮੈਂ ਆਪਣਾ ਬਲਹਾਰ ਦਿੱਤਾ, ਮੈਂ ਤੇਰੇ ਦੇ ਬਲਿਹਾਰ, ਮੈਂ ਤੇਰੇ ਦੇ ਵਾਰਨੇ ਜਾਂਦਾ। ਕਿਉਂ? ਕਿਉਂਕਿ ਤੇਰੀ ਮੱਤ ਬੜੀ ਜ਼ੋਰਦਾਰ ਹੈ, ਬੜੀ ਜ਼ਬਰਦਸਤ ਹੈ, ਮੈਨੂੰ ਸਮਝ ਥੋੜ੍ਹੀ ਹੈ, ਤੈਨੂੰ ਜ਼ਿਆਦਾ ਹੈ। ਇਸ ਕਰਕੇ ਮੈਂ ਆਪਣੀ ਮੱਤ ਨੂੰ, ਆਪਣੇ ਇਸ ਖਿਆਲ ਨੂੰ, ਆਪਣੀ ਸੋਚ ਨੂੰ, ਆਪਣੇ ਤਨ ਨੂੰ, ਆਪਣੇ ਮਨ ਨੂੰ, ਆਪਣੇ ਜੀਵਨ ਨੂੰ, ਸਾਰੇ ਨੂੰ ਤੇਰੇ ਉੱਤੋਂ ਵਾਰ ਕੇ ਆਪਣੇ ਆਪ ਨੂੰ ਢਾਲਣਾ ਚਾਹੁੰਦਾ ਹਾਂ। ਮਤਨ ਦੀ ਉਹ ਹੈ ਢਾਰ। ਮੈਲੇ ਨੌਵੇਂ ਦੀ ਕੈਸੇਟ ਤੁਹਾਨੂੰ ਡਿਟੇਲ ਵਿੱਚ ਮਿਲ ਜਾਏਗੀ। ਉਹਦੇ ਵਿੱਚ ਜਦੋਂ ਆਉਂਦਾ ਬਲ ਛੁਟਕਿਓ ਬੰਧਨ ਪਰੈ ਕਛੂ ਨਾ ਹੋ ਤੂੰ ਪਾਏ, ਜਦੋਂ ਆਪਣੇ ਬਲ ਉੱਤੇ ਮਾਣ ਹੈ, ਆਪਣੀ ਅਕਲ ਉੱਤੇ ਹੰਕਾਰ ਹੈ ਨਾ, ਕੁਛ ਵੀ ਜ਼ਰਾ ਜਿਹਾ ਲੇਸ ਮਾਤਰ ਵੀ ਕੌਨਫੀਡੈਂਸ ਨਹੀਂ, ਓਵਰ ਕੌਨਫੀਡੈਂਸ ਹੈ ਨਾ, ਤਾਂ ਬੰਧਨ ਪੈ ਜਾਂਦੇ ਨੇ। ਦੁਨਿਆਵੀ ਸਾਰੇ ਜਿਤਨੇ ਵੀ ਬੰਧਨ ਨੇ ਪੈ ਜਾਂਦੇ ਨੇ। ਬਲ ਛੁਟਕਿਓ ਬੰਧਨ ਪਰ ਹੈ ਕਛੂ ਨਾ ਹੋ ਤੂੰ ਪਾਏ, ਫਿਰ ਕੋਈ ਉਪਾਏ ਨਹੀਂ, ਫਿਰ ਜਿਤਨਾ ਮਰਜ਼ੀ ਰੋਈਏ ਵਿੱਚ ਨਾ ਕੋਈ ਕਰ ਸਕਦਾ, ਕਿਸ ਤਰ੍ਹਾਂ ਰੋਵੇ ਰੋਜ਼। ਬਲ ਛੁਟਕਿਓ ਬੰਧਨ ਪਰ ਹੈ ਕਛੂ ਨਾ ਹੋ ਤੂੰ ਪਾਏ, ਕੋ ਨਾਨਕ ਅਬ ਓਠ ਹਰ ਗਜ ਜਿਉਂ ਹੋ ਸਾਏ। ਹੁਣ ਅੱਗੇ ਕਹਿੰਦੇ ਨੇ ਬਲ ਹੋਆ ਬੰਧਨ ਛੁੱਟੈ, ਹੁਣ ਕੀ ਕਹਿੰਦੇ ਨੇ? ਜੇ ਤੁਹਾਡਾ ਬਲ ਮੈਨੂੰ ਮਿਲ ਜਾਏ, ਇਹ ਬੰਧਨਾਂ ਤੋਂ ਮੁਕਤੀ ਹੋ ਜਾਂਦੀ ਹੈ। ਸਤਿਗੁਰ ਸੀ ਕਿ ਬੰਧਨ ਘੱਟੇ, ਮੇਰੇ ਬੰਧਨ ਘੱਟ ਦਿੰਦਾ ਹੈ। ਇਹ ਮੋਹ ਮਾਇਆ ਦੇ, ਇਹ ਦਿਖਾਵੇ ਦੇ ਜਿਹੜੇ ਬੰਧਨਾਂ ਵਿੱਚ ਮੈਂ ਪਿਆ ਸਾਂ, ਇਹ ਚਿਤਰਾਈ ਸਿਆਣਪਾਂ ਜਿਹਦੇ ਵਿੱਚ ਮੈਂ ਪਿਆ ਸਾਂ, ਸਤਿਗੁਰ ਨੇ ਮੇਰੇ ਬੰਧਨ ਘੱਟ ਦਿੱਤੇ। ਸਤਿਗੁਰ ਸੀ ਕਿ ਬੰਧਨ ਘੱਟੇ, ਬੰਧਨ ਘੱਟ ਦਿੰਦਾ ਹੈ। ਬਲ ਹੋਆ ਬੰਧਨ ਛੁੱਟੇ, ਦੈਨ ਸਭ ਕੁਛ ਹੋ ਤੂੰ ਪਾਏ, ਦੈਨ ਦੇਰ ਹੋਪ ਐਂਡ ਹੋਪ ਐਂਡ ਹੋਪ, ਫਿਰ ਚੜ੍ਹਦੀ ਕਲਾ ਵਾਲੀ ਅਵਸਥਾ ਹੈ, ਫਿਰ ਸਭ ਕੁਛ ਹੋ ਸਕਦਾ ਹੈ। ਇਹ ਇਨਸਾਨ ਤੂੰ ਜੋ ਚਾਹੇ ਕਰ ਸਕਦਾ ਹੈ, ਕਿਆ ਰੱਬ ਜੀ ਸੇ ਮਿਲ ਸਕਦਾ ਹੈ, ਜੋ ਇਤਨਾ ਮੁਸ਼ਕਲ ਬਣਾਇਆ ਹੋਇਆ, ਇਤਨਾ ਇੱਕ ਚੀਜ਼ ਇੱਕ ਚਿੰਤੇ ਆਇਓ, ਕਾਲ ਬੀਚ ਨਾ ਆਇਓ, ਤੈਨੂੰ ਇੱਕਦਮ ਇਤਨਾ ਈਜ਼ੀਲੀ ਹੱਥ ਪੈ ਨੇੜੇ ਕਰਕੇ ਨਜ਼ਰ ਆ ਜਾਏਗਾ, ਸਮਝ ਆ ਜਾਏਗਾ, ਹੱਥ ਹੋਵੇ ਅਸਗਾ ਸਮਝ ਆ ਜਾਏਗਾ। ਹੱਥ ਪੈ ਨੇੜੇ ਦਿਖਾ ਦਿੱਤਾ ਰੱਬ ਜੀ। ਇਸ ਖੇਡ ਨੂੰ ਜੇਕਰ ਅਸੀਂ ਸਮਝੀਏ ਕਿ ਮੈਂ ਬਲਿਹਾਰਣੇ ਜਾਂਦਾ ਤੇਰੇ ਤੋਂ, ਬਲਿਹਾਰੇ ਜਾਵਾਂ ਮੀਨਸ ਮੈਂ ਆਪਣਾ ਬਲ ਤੇਰੇ ਅੱਗੇ ਹਾਰ ਦਿੱਤਾ। ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈ ਹੈ, ਉਸ ਨੂੰ ਸਮਝ। ਬਲਿਹਾਰ ਤੇਰੇ ਪਿੱਛੇ ਕਿਧਰੇ ਜਾ ਕੇ ਮਰ ਜਾਣਾ, ਇਹ ਬਲਿਹਾਰੇ ਜਾਣਾ ਨਹੀਂ ਹੈ। ਤੇਰੇ ਪਿੱਛੇ ਕਿੱਥੇ ਜਾ ਕੇ ਮਰ ਜਾਣਾ, ਇਹ ਵਾਰੀ ਜਾਣਾ ਨਹੀਂ ਹੈ। ਤੇਰੇ ਪਿੱਛੇ ਕਿੱਥੇ ਜਾ ਕੇ ਖੂਨ ਪਸੀਜ਼ਾ ਵਗਾਉਂਦੇ ਰਹਿਣਾ, ਇਹ ਘੋਲੀ ਜਾਣਾ ਨਹੀਂ ਹੈ। ਤੇਰੀ ਮੱਤ ਲੈਣੀ, ਅਤੇ ਤੁਸੀਂ ਕਦੀ ਹੋਰ ਵੀ ਦੇਖਣਾ, ਗਹਿਰਾਈ ਵਿੱਚ ਜਾਣਾ। ਇੱਕ ਇੱਕ ਲਫ਼ਜ਼ ਨੂੰ ਜਦੋਂ ਅਸੀਂ ਖੋਜਦੇ ਹਾਂ, ਤਿੰਨ ਚਾਰ ਦਿਨ ਪਹਿਲਾਂ ਅੱਸੂ ਮਹੀਨੇ ਦੀ ਸੰਗਰਾਂਦ ਅਸੀਂ ਉਗਾਈ, ਅਸੀਂ ਡਿਸਕਸ ਕੀਤਾ ਕਿ ਸੰਗਰਾਂਦ ਦਾ ਇਹ ਸ਼ਬਦ ਰੋਜ਼ ਡਿਸਕਸ ਹੋਣਾ ਚਾਹੀਦਾ। ਪਰ ਜਿਹੜਾ ਦੂਜੇ ਦਿਨ ਅੱਸੂ ਗਾਏ ਤਾਂ ਲੋਕ ਕਹਿੰਦੇ ਲੈ ਰਾਗੀ ਨੂੰ ਪਤਾ ਨਹੀਂ ਹੈ, ਪਰ ਅੱਸੂ ਸਾਰਾ ਜੀਵਨ ਹੈ। ਅਸੁਨ ਪ੍ਰੇਮ ਉਮਾਹੜਾ, ਅਸੁਨ ਦਾ ਮਤਲਬ ਮੇਰਾ, ਅਸਾਡਾ, ਮੇਰਾ ਹਿਰਦਾ ਪ੍ਰੇਮ ਦੇ ਵਿੱਚ ਉਮਾਹ ਵਿੱਚ ਹੈ, ਓਵਰਫਲੋ ਕਰ ਰਿਹਾ, ਅਤੇ ਉਸ ਦੇ ਵਿੱਚ ਅਸੀਂ ਤੁਖਾਰੀ ਦੇ ਵਿੱਚ ਜਦੋਂ ਮਹਿਲਾ ਪਹਿਲਾਂ ਦੇ ਅੱਸੂ ਦੇ ਮਹੀਨੇ ਨੂੰ ਪੜ੍ਹ ਰਹੇ ਸਾਂ, ਤਾਂ ਉਹਦੇ ਵਿੱਚ ਆਇਆ ਅਵਗੁਣ ਮੁਤੀ। ਅੱਗੇ ਕਹਿੰਦੇ ਨੇ ਕੁੱਕਹਿ ਕਾਹ ਸੇ ਫੁੱਲੇ, ਅਤੇ ਮੈਂ ਅਰਥ ਪੜ੍ਹੇ ਪਿਲਛੀ ਦਾ ਬੂਟਾ ਪਾਣੀ ਕੰਢੇ ਲੱਗਾ ਹੁੰਦਾ, ਉਹ ਮੈਨੂੰ ਸਮਝ ਹੀ ਨਹੀਂ ਆ ਰਹੀ ਹੈ ਕੀ ਹੈ। ਪ੍ਰਤੀਕ ਵਰਤਿਆ ਗੁਰੂ ਸਾਹਿਬ ਨੇ ਕੁੱਕਹਿ ਕਾਹ ਸੇ ਫੁੱਲੇ। ਫਿਰ ਇੱਕ ਜਗ੍ਹਾ ਹੋਰ ਪੜ੍ਹਿਆ, ਉੱਥੇ ਲਿਖਿਆ ਸੀ ਤੂਤਾਂ ਦੀਆਂ ਛੱਟੀਆਂ ਜਿਨ੍ਹਾਂ ਦੇ ਨਾਲ ਟੋਕਰੀਆਂ ਬਣਦੀਆਂ, ਇਹ ਵੀ ਨਾ ਸਮਝ ਆਏ। ਪਰ ਮੈਂ ਆਪਣਾ ਐਫਰਟ ਦੱਸ ਰਿਹਾ ਕਿ ਮੈਂ ਆਲ ਓਵਰ ਇੰਡੀਆ 50 ਜਗ੍ਹਾ, ਬੰਬੇ, ਕਲਕੱਤੇ, ਪੰਜਾਬ, ਲੁਧਿਆਣਾ, ਪਟਿਆਲਾ, ਬੜੀ ਜਗ੍ਹਾ ਅਤੇ ਦਿੱਲੀ ਅਤੇ ਕਿੱਥੇ ਕਿੱਥੇ ਅਸੀਂ 6-7 ਘੰਟੇ ਫੋਨ ਕਰਦੇ ਰਹੇ, ਕੁੱਕਹਿ ਕਾਹ ਸੇ ਫੁੱਲੇ ਕੀ ਹੁੰਦਾ, ਪਿਲਛੀ ਦਾ ਬੂਟਾ ਕੀ ਹੈ ਜਿਹਦਾ ਪ੍ਰਤੀਕ ਗੁਰੂ ਸਾਹਿਬ ਨੇ ਵਰਤਿਆ। ਪਤਾ ਹੀ ਨਹੀਂ ਸੀ ਲੱਗ ਰਿਹਾ। ਸਾਡੇ ਭਰਮਾਂ ਦੀ ਅਲੋਕਨ ਕੀ ਚਿਤਰਾਈ ਉਪਮਾ ਵਾਲੀ ਅਗਿਆਨਤਾ ਵਸ ਜਿਹੜੀ ਸੋਚ ਹੈ ਉਹ ਅੰਦਰੋਂ ਅੰਦਰ ਪਨਪਦੀ ਰਹਿੰਦੀ ਹੈ। ਤਾਂ ਸਾਡੇ ਘਰ ਜਿਹੜੀ ਰੋਟੀ ਪਕਾਉਂਦੀ ਹੈ ਬੰਗਾਲਨ, ਕਿਉਂਕਿ ਉੱਥੇ ਇੱਕ ਪ੍ਰਤੀਕ ਲਿਖਿਆ ਸੀ ਪਾਣੀ ਦੇ ਕੰਢੇ 'ਤੇ, ਮੈਂ ਕਿਹਾ ਆਪ ਕਲਕੱਤੇ ਰਹਿਤੇ ਹੋ ਬੰਗਾਲੀ ਹੋ, ਬਤਾਓ ਸਮੁੰਦਰ ਕੇ ਕਿਨਾਰੇ ਜਾਂ ਨਦੀ ਕੇ ਕਿਨਾਰੇ, ਪਾਣੀ ਕੇ ਕਿਨਾਰੇ ਕਿਆ ਹੋਤਾ ਹੈ। ਹਾਂ ਭਈਆ, ਇਹ ਜੈਸੇ ਹਮਾਰੇ ਸਰੀਰ ਕੇ ਅੰਦਰ ਨਸਿਆਂ ਨਜ਼ਰ ਨਹੀਂ ਆਤੀ ਹੈ ਨਾ, ਐਸੇ ਜ਼ਮੀਨ ਕੇ ਪਾਣੀ ਕੇ ਵਹਾਂ ਪਰ ਕਾਈ ਜਮ ਜਾਤੀ ਹੈ, ਕਾਈ ਕੇ ਨੀਚੇ ਛੋਟੇ 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 ਯੇ ਜੜੋਂ ਕੀ ਬੇਲ ਬਣ ਜਾਤੀ ਹੈ। ਔਰ ਜਬ ਯੇ ਅਸੂ ਕਾ ਆਸ਼ਵਿਨ ਕਾ ਮਹੀਨਾ ਆਤਾ ਹੈ ਤੋ ਬਾਰਿਸ਼ ਖਤਮ ਹੋਣੇ ਕੇ ਬਾਅਦ ਵੋ ਕਾਈ ਕੇ ਉੱਪਰ ਯੇ ਧੂਪ ਜਮਤੀ ਹੈ ਔਰ ਵਹਾਂ ਸੇ ਐਸੇ ਟੁੰਡੇ ਨਿਕਲਤੇ ਹੈ, ਯੇ ਇਸਸੇ ਬਨਤੇ ਹੈ, ਯੇ ਟੋਕਰੀਆਂ ਔਰ ਯੇ ਸਾਰਾ ਕੁਛ। ਸਾਰੀ ਖੇਡ ਸਮਝ ਆ ਗਈ ਕਿ ਗੁਰੂ ਨੇ ਪ੍ਰਤੀਕ ਵਰਤਿਆ ਕਿਉਂ ਹੈ। ਉਹਦੇ 'ਚ ਫੁੱਲ ਨਹੀਂ ਲੱਗਦੇ ਨੇ, ਕੋਈ ਉਹਦੇ ਵਿੱਚ ਫਲ ਨਹੀਂ ਲੱਗਦੇ ਨੇ, ਕੋਈ ਉਹਦੇ ਸਿਰਫ ਉਹਦੇ ਨਾਲ ਸਰਕੰਡੇ ਹੀ ਬਣਦੇ ਨੇ। ਪਰ ਸਾਡੇ ਜੀਵਨ ਵਿੱਚ ਇਸ ਤਰ੍ਹਾਂ ਅਸੀਂ ਆਪਣੇ ਅੰਦਰੋਂ ਅੰਦਰ ਜਿਹੜੇ ਆਪਣੇ ਹਉਮੈ ਦੇ ਭਰਮ ਪਾਲਦੇ ਰਹਿੰਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਕੁੱਕਹਿ ਕਾਸੇ ਫੁੱਲੇ, ਤਾਂ ਅੱਗੇ ਕਹਿੰਦੇ ਨੇ ਆਗੇ ਕਾਮ ਪਿੱਛੇ ਰੁੱਤ ਜਾਡਾ। ਤਾਂ ਉਸ ਦਿਨ ਅਸੀਂ ਹੈਰਾਨ ਰਹਿ ਗਏ ਸਾਂ, ਇਹ ਆਗੇ ਦਾ ਮੀਨਾ ਕੀ ਨਿਕਲ ਆਇਆ। ਤਾਂ ਮੈਂ ਸਾਧ ਸੰਗਤ ਨਾਲ ਫਿਰ ਡਿਸਕਸ ਕਰਨਾ ਚਾਹੁੰਦਾ, ਆਗੇ ਦਾ ਮਤਲਬ ਨਿਕਲਿਆ ਪਿੱਛੇ, ਤਾਂ ਪਿੱਛੇ ਦਾ ਮਤਲਬ ਨਿਕਲਿਆ ਆਗੇ। ਕਿਵੇਂ ਇਹ ਅੱਜ ਅਸੀਂ ਮਹੀਨਾ ਦੇਖ ਰਹੇ ਹਾਂ, ਮੈਂ ਸੰਗਤ ਨੂੰ ਪੁੱਛਿਆ ਸੀ ਗਰਮੀਆਂ ਜਾ ਰਹੀਆਂ ਨੇ ਚਲੀਆਂ ਗਈਆਂ, ਪਰ ਉੱਥੇ ਕਹਿ ਰਹੇ ਨੇ ਆਗੇ ਕਾਮ ਆਗੇ ਗਰਮੀ ਆਏਗੀ। ਜੇ ਅਸੀਂ ਆਪਣੇ ਅਰਥ ਕਰੀਏ ਆਗੇ ਕਾਮ ਆਗੇ ਗਰਮੀ ਆਏਗੀ, ਪਿੱਛੇ ਰੁੱਤ ਜਾਡਾ ਪਿੱਛੇ ਸਰਦੀ ਚਲੀ ਗਈ, ਇਹਦੇ ਅਰਥ ਹੀ ਨਹੀਂ ਨੇ। ਮੌਸਮ ਦੇਖ ਲਈਏ ਅੱਗੇ ਤਾਂ ਹੁਣ ਸਰਦੀਆਂ ਆਉਣਗੀਆਂ। ਆਗੇ ਦਾ ਮਤਲਬ ਪਾਤਸ਼ਾਹ ਨਿਕਲਿਆ। ਕਿਵੇਂ? ਜਿਵੇਂ ਕਿ ਇੱਕ ਗਰੀਬ ਆਦਮੀ ਹੋਵੇ, ਉਹਦੇ ਕੋਲ ਰੋਟੀ ਖਾਣ ਵਾਸਤੇ ਵੀ ਪੈਸੇ ਨਾ ਹੋਣ, ਅਤੇ ਕੋਈ ਬੰਦਾ ਆਵੇ ਉਹਨੂੰ ਕਹੇ ਮੈਂ ਤੈਨੂੰ ਦੋ ਰੋਟੀਆਂ ਲੈ ਦੇਵਾਂਗਾ, ਤਾਂ ਉਹਦੀ ਕਮੀਜ਼ ਕੱਪੜੇ ਵੀ ਉਤਾਰ ਕੇ ਲੈ ਜਾਏ, ਤਾਂ ਉਹ ਬੰਦਾ ਕਹੇਗਾ ਆਗੇ ਖਾਣੇ ਕੋ ਕੁਛ ਮਿਲਤਾ ਨਹੀਂ ਥਾ, ਔਰ ਇਹ ਆਇਆ ਕੱਪੜੇ ਵੀ ਉਤਾਰ ਕੇ ਲੈ ਗਿਆ। ਆਗੇ ਉਹਨੇ ਕਿਵੇਂ ਵਰਤਿਆ? ਪਾਤਸ਼ਾਹ ਵਾਸਤੇ, ਪਾਸਟ ਟੈਂਸ ਵਾਸਤੇ। ਇਹਦਾ ਮਤਲਬ ਗੁਰੂ ਸਾਹਿਬ ਦੇ ਜਿਹੜੇ ਪ੍ਰਤੀਕ ਨੇ ਸਾਨੂੰ ਸੋਚਣੇ ਪੈਣਗੇ ਕਿ ਆਗੇ ਦਾ ਮਹਿਣਾ ਕੀ ਹੁੰਦਾ ਹੈ। ਆਗੇ ਦਾ ਮਹਿਣਾ ਮਰਨ ਤੋਂ ਬਾਅਦ ਅਸੀਂ ਕੱਢ ਲਿਆ, ਆਗੇ ਦਾ ਮਹਿਣਾ ਵੀ ਇੱਥੇ ਅੱਜ ਹੁਣੇ ਹੀ ਦੇਖ ਤੇਰੇ ਨਾਲ ਕੀ ਵਾਪਰ ਰਹੀ ਹੈ, ਤੂੰ ਪਿੱਛੇ ਕੀ ਕੀਤਾ, ਉਹਦਾ ਹੀ ਤਾਂ ਕਰਮਾ ਸੰਧਲਾ ਖੇਤ ਤੇਰੇ ਨਾਲ ਵਾਪਰ ਰਹੀ ਹੈ। ਆਗੇ ਦੇਖ ਨਾ, ਆਗੇ ਆਗੇ ਪਾਛੇ ਦੇ ਮੀਨਿੰਗ, ਇਤ ਉਤ ਦੇ ਮੀਨਿੰਗ, ਹਲਤ ਪਲਤ ਦੇ ਮੀਨਿੰਗ, ਸਵਰਗ ਨਰਕ ਦੇ ਮੀਨਿੰਗ, ਬੈਕੁੰਠ ਅਤੇ ਦੋਜ਼ਖ ਦੇ ਮੀਨਿੰਗ ਸਾਰੇ ਸਮਝ ਆਉਣੇ ਸ਼ੁਰੂ ਹੋ ਜਾਣਗੇ ਕਿ ਗੁਰੂ ਸਾਹਿਬ ਗੱਲ ਹੀ ਕਿਹੜੀ ਕਰਦੇ ਨੇ। ਉਸ ਪ੍ਰਤੀਕ ਤੱਕ ਜਾਣਾ ਪਏਗਾ ਕਿ ਜਦੋਂ ਸਿਰ 'ਤੇ ਗਾਗਰ ਚੁੱਕੀ ਹੁੰਦੀ ਹੈ, ਸਿਰ 'ਤੇ ਪਾਣੀ ਰੱਖਦੇ ਨੇ ਜਿਸ ਮੁੰਡੇ ਦਾ ਕੁੜੀ ਦਾ ਵਿਆਹ ਹੈ ਜਾਂ ਕੋਈ ਵੀ ਖੁਸ਼ੀ ਦਾ ਸਮਾਂ, ਅਤੇ ਫਿਰ ਉਹਦੇ ਉੱਤੇ ਮਾਇਆ ਵਾਰ ਕੇ ਉਹ ਪਾਣੀ ਵਾਰਨ ਵਾਲਾ ਪੀ ਜਾਂਦਾ ਸੀ, ਜਾਂ ਪੁਰਾਣੇ ਪਿੰਡਾਂ ਵਿੱਚ ਪੀ ਜਾਂਦੇ ਹਨ, ਹੁਣੇ ਵੀ ਇਹ ਪ੍ਰੈਕਟਿਸ ਕੀਤੀ ਜਾਂਦੀ ਹੈ, ਉਹ ਪਾਣੀ ਪੀ ਜਾਣਾ। ਮੈਂ ਤੇਰੇ ਸਿਰ ਦੇ ਉੱਤੇ ਜਿਹੜਾ ਪਾਣੀ ਕੀ ਹੈ, ਜਿਸ ਜਲ ਨਿਧ ਕਾਰਨ ਤੁਮ ਜਾਗਾਏ ਸੋ ਅੰਮ੍ਰਿਤ ਗੁਰ ਪਾਹੀ ਜੀਓ, ਤੇਰੇ ਕੋਲੋਂ ਜਿਹੜਾ ਗਾਗਰ ਹੈ ਨਾ ਅੰਮ੍ਰਿਤ ਦੀ, ਮੈਂ ਉਹ ਪੀਣਾ ਚਾਹੁੰਦਾ। ਤਾਂ ਹੀ ਤਾਂ ਆਮਦਨ ਦੀਓ ਇਹ ਟਾਰ ਕੀਤਾ, ਤਾਂ ਹੀ ਤਾਂ ਮੈਂ ਤੇਰੇ ਤੋਂ ਵਾਰਨੇ ਜਾਂਦਾ, ਤਾਂ ਹੀ ਤਾਂ ਮੈਂ ਵਾਰੀ ਜਾਵਾਂ, ਘੋਲੀ ਜਾਵਾਂ, ਬਲਿਹਾਰਣੇ ਜਾਵਾਂ, ਕਹਿ ਸਕਦੇ ਹਾਂ ਜੇ ਲੈਣਾ ਚਾਹੁੰਦੇ ਹਾਂ। ਤਾਂ ਹੁਣ ਕਹਿੰਦੇ ਨੇ ਹਮ ਤਨ ਦੀਓ ਹੈ ਟਾਰ, ਮੈਨੂੰ ਲੋਕਾਂ ਦੀ ਵਡਿਆਈ ਵਾਵਾ ਦਾ ਕੁਛ ਨਹੀਂ ਰਿਹਾ। ਸਤਸੰਗ ਜੀ, ਜਿਸ ਦਿਨ ਇਸ ਉਸਤਤ ਨਿੰਦਾ ਤੋਂ ਉੱਪਰ ਉੱਠ ਜਾਵਾਂਗੇ, ਉਸ ਦਿਨ ਵਾਰੀ ਜਾਵਾਂ ਸਮਝ ਆ ਜਾਏਗਾ। ਤੂੰ ਇੱਕ ਵਾਰੀ ਉਸਤਤ ਨਿੰਦਾ ਛੱਡ ਦੇ, ਉਸਤਤ ਨਿੰਦਾ ਦੋ ਤਿਆਗੋ, ਉਸਤਤ ਨਿੰਦਾ ਦੋ ਵਿਵਰਜਤ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੈ। ਉਸਤਤ ਨਿੰਦਾ ਸਾਰਾ ਸਾਨੂੰ ਸਮਝਾਇਆ, ਸਾਨੂੰ ਇਹ ਭੁਲੇਖਾ ਲੱਤ ਜਾਏਗਾ ਕਿ ਇਹ ਜਿਹੜੇ 400 ਜਾਂ 400 ਜਾਂ 4 ਲੱਖ ਬੰਦੇ ਵਾਹਵਾ ਕਰਦੇ ਨੇ, ਕੱਲ੍ਹ ਇਹੀ ਤਾਂ ਨਿੰਦਾ ਕਰਨ ਲੱਗ ਪੈਣਗੇ। ਜਿਸ ਦਿਨ ਇਹ ਗੇਮ ਸਮਝ ਆ ਜਾਏ, ਉਸ ਦਿਨ ਮਨੁੱਖ ਦਿਖਾਵੇ ਦੀ ਉਸਤਤ ਅਤੇ ਦਿਖਾਵੇ ਦੀ ਇਸ ਨਿੰਦਾ ਤੋਂ ਡਰ ਕੇ ਇਹਨਾਂ ਸਾਰੀਆਂ ਖੇਡਾਂ ਤੋਂ ਉੱਪਰ ਉੱਠ ਜਾਂਦਾ। ਇਸ ਕਰਕੇ ਸਾਨੂੰ ਉਸਤਤ ਨਿੰਦਾ ਸਤਾਉਂਦੀ ਨਹੀਂ ਹੈ, ਉਸਤਤ ਨਿੰਦਾ ਤੋਂ ਛੁੱਟ ਜਾਂਦੇ ਹਾਂ। ਨਾ ਆਪਣੀ ਉਸਤਤ ਸੁਣਨ ਦਾ ਸ਼ੌਂਕ ਰਹਿੰਦਾ ਹੈ, ਅਤੇ ਨਾ ਆਪਣੀ ਨਿੰਦਾ ਸੁਣ ਕੇ ਡਰਦੇ ਹਾਂ, ਅਤੇ ਨਾ ਕਿਸੇ ਦੀ ਫਾਲਤੂ ਦੀ ਵਾਹਵਾ ਉਸਤਤ ਕਰਦੇ ਰਹਿੰਦੇ ਹਾਂ, ਅਤੇ ਨਾ ਕਿਸੇ ਦੀ ਨਿੰਦਾ ਕਰਦੇ ਹਾਂ। ਇਸ ਨੂੰ ਚਤਰਾਈ ਸਿਆਣਪਾ ਕਹਿੰਦੇ ਨੇ। जो आवत शरण ठाकुर प्रभ तुमरी तिस राखो किरपा तार, तुसी रख लें दियो, ए किरपा है कि उसनू ए वाली सोच बुद्धि दे दें दियो, उसी आत्मा इतनी बलवान कर दें दियो, वरना लोकी अपनी दुकान अपने मकान अपने काम काज अपने वोटी बच्चे अपने सारे उस गेम इच अपसेट भी रहते ने, बेचैन भी रहते ने, रब जी नाल एक मिकता प्राप्त भी नहीं कर पाते ने, पर अब और तब और अब और जब वाली खेड विच पहुँच दे नहीं हन, क्योंकि हम तो दियो टार कीता ही नहीं, पर जे एक बारी जिहड़ा तुहाडी शरणी च आ जाए उसनू तुसी रख ही लैंदे हो, कृपा कर ही देंदे हो, जे नानक शरण तू मर जियो, इस करके मैं तुहाडी शरण दे नाणे नू सिहारीए तुहाडी शरण विच आ गया, जे नानक शरण तुम्हारी हर जियो, राखो लाज मुरार, मुरार दा मैना हुंदा है अज्ञानता कारण ईवल थॉट्स शॉर्टकमिंग्स अते विकारां विच खचत जीवन दी डूइंग डीड्स तो तुसी ए भैड़े ख्याल मार देंदे हो, सतगुरु जी इन्हां तो मैनू बचा देंदे हो, तां रब जी दा नाम मुरार रख दिता गया, इस करके राखो लाज मुरार, मैनू भैड़ तो बचा लैंदे हो ताई ते मैं तुहाडी शरण आया। तुसी सारयां ने इतने प्यार नाल इतनी कागरता नाल सुनिया, प्रबंधकां ने मैनू उत्साह दिता, तुहाडे सब दा धन्नवादी हाँ। वाहिगुरु जी का खालसा।